लाली 1500 डॉलर आंदी नेचर नेबरहुड ग्रांट भी हासिल कर सकते हो। और जानकारी लिए संपर्क करो brampton.ca/community safety।
लाइन ऑफ क्रेडिट भी लेंगे 11 साल के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca।
कैनी तालिवाल
वो छाए पहने कैनी तालिवाल
की तो पता है कि वड्डे फाइनेंशियल इंस्टीट्यूशंस तुहाडे इन्वेस्ट कीते पैसे ते मोटी कमाई करदे ने की तुहानू तुहाडी इन्वेस्टमेंट से सोनी रिटर्न मिलती है की तुहाडे इन्वेस्ट कीते प्रिंसिपल ते इंटरेस्ट दी सेफ्टी दी कोई गारंटी है इस पक्खों
मैं बिल्कुल बेफिक्र हां
मैनू मेरी लैंड इन्वेस्टमेंट्स ते 15% गारंटीड रिटर्न मिलती है ते वह भी कंपाउंडेड एनुअली ते उत्तों मेरे पैसे दी 100% सेफ्टी ते सिक्योरिटी दी गारंटी हो गया ना हैरान कोई गल नहीं इस सुविधा तुहाडे लई भी उपलब्ध है मेरी जानकारी लई रिमैक्स स्पेशलिस्ट ते चंदीप ब्रांड नूं हुणे कॉल करो 647-384-3046।
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 एल्बियन रोड इन रेक्सडेल 4162131165।
अटलांटिक किचन बाथ एंड फायर प्लेस हुण खुल चुका है कैम्बरी दे विच गोल्फ किचनर वाटरलू वुडस्टॉक अते लंदन वाले वास्ते खुशखबरी इत्थे तुसी अपनी मनपसंदी केंदी कहोंदी किचन सस्ते भा लगवा सकदे हो ग्रेनाइट दे काउंटर टॉप तो इलावा हार्डवुड फ्लोर लैमिनेट फ्लोर या फिर कंधा अते फर्श ते लाउण वालियां टाइलां सस्ते भा बेचियां जा रहियां ने फायर प्लेस किचन ते वाशरूम दियां टूटियां तक अवेलेबल हन 425 हस्पिटल रोड दे यूनिट 1B दे विच पहुंचो जानकारी लई 519-419-1331 अटलांटिक किचन बाथ एंड फायर प्लेस
भाई सस्ता ला ला इंज कर तू 6 दी बजाय 5 ले ला
ओहो सरला भैन जी कैनेडा आ गए तुसी इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा
ए है जी एशियन फूड सेंटर इंडो कैनेडियन ग्रोसरीज फल फ्रूट दाला सब्जियां दी वन स्टॉप शॉप नाले साडे कोल इंडिया आले भांडे प्लेटां बाटियां सब कुछ मिलदा साडी सारियां ही लोकेशंस ते सोहणियां सोहणियां रखड़ियां दी बेशुमार वैरायटी भी है एशियन फूड सेंटर दियां ओंटारियो विच 9 लोकेशंस विचों जिथे मर्जी आ जाओ
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ दा नाम हमेशा याद रखो इंश्योरेंस दे खेतर विच लम्मा तजर्बा रखदे हन राजपाल ब्राड़ RRSP या RESP करवानी है इनकम टैक्स प्लानिंग लई भी राजपाल ब्राड़ तुहाडी मदद कर सकदे हन
हेलो दिस इज राजपाल ब्राड़ चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट I've been serving Canadian from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 ਰਾਜਪਾਲ ਬਰਾੜ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਂ ਦੇ ਨਾਲ ਬਣਾਓ ਅਫਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-7322611 416-732-2611 ਨਾਮ ਯਾਦ ਰੱਖੀ, ਜਸ ਭੁੱਲਰ।
ਮਿਸੀਸਾਗਾ ਚ ਸਕੇਅਰ 1 ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼ 1 ਬੈਡਰੂਮ ਪਲੱਸ ਡੈਨ ਇਨ 550,000 ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ। 2 ਬੈਡਰੂਮ ਪਲੱਸ ਡੈਨ ਇਨ 700,000 ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਉਹੀ ਹੋਈ ਆ 647-384-7300-8436 ਰੀਮੈਕਸ ਰੀਅਲ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
911, do you want police, fire or ambulance?
I need police.
Okay, you have the police. Where's the emergency?
Actually, the thing is I have to pee. I'm stuck in traffic and these guys are not moving.
Sorry, I don't think this is an emergency. 911 is for emergencies only.
It is an emergency for me. I need to pee, man.
ਰਾਮਚੰਦ ਦੀਆਂ ਅਜਿਹੀਆਂ ਕਈ ਹੋਰ ਅਜੀਬੋ ਗਰੀਬ 911 ਕਾਲਸ ਦੀ ਕਹਾਣੀ, ਪੰਜਾਬੀ ਡਰਾਮਾ CID, ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, CID, ਐਤਵਾਰ 17 ਮਾਰਚ ਸ਼ਾਮ 4 ਵਜੇ ਲੈਸਟਰ ਬੀ ਪੀਅਰਸਨ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ ਬਜਿੰਦਰ ਲੇਲਣਾ 416-677-1555।
ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਾਫੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਦੋਸਤੋ। ਗੱਲ ਆਪਾਂ ਬ੍ਰੈਂਪਟਨ ਤੋਂ ਸ਼ੁਰੂ ਕਰਦੇ ਹਾਂ, ਫਿਰ ਹੌਲੀ 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 ਤੁਹਾਡੇ ਨਾਲ ਹੋਰ ਗੱਲਾਂ ਸਾਂਝੀਆਂ ਕਰਾਂਗੇ। ਕੋਸ਼ਿਸ਼ ਕਰਾਂਗੇ ਕਿ ਇੱਥੋਂ ਦੇ ਲੋਕਲ ਮਸਲਿਆਂ ਤੇ ਹੀ ਗੱਲਬਾਤ ਹੋਵੇ, ਪਰ ਜੇ ਆਪਣੇ ਕੋਲ ਟਾਈਮ ਹੋਇਆ ਤਾਂ ਆਪਾਂ ਕੈਨੇਡਾ ਤੋਂ ਬਾਹਰ ਦੇ ਜਾਂ ਸਾਡੇ ਪੁਰਾਣੇ ਦੇਸ਼ ਦੇ ਇੱਕ ਦੋ ਇਸ਼ੂਜ਼, ਉਹਨਾਂ ਬਾਰੇ ਗੱਲ ਕਰ ਲਾਂਗੇ। ਡੈਮੋਕ੍ਰੇਸੀ ਹੈ ਜਿਹੜੀ, ਡੈਮੋਕ੍ਰੇਸੀ ਲੋਕਤੰਤਰ, ਜਿਹਦੇ ਬਾਰੇ ਸਮਝ ਆਇਆ ਜਾਂਦਾ ਵੀ ਲੋਕ ਬਾਜਾ ਵਜਾਉਂਦੇ ਨੇ ਤੇ ਹਾਕਮ ਸੁਣਦੇ ਨੇ। ਬਾਜਾ ਵਜਾਉਂਦੇ ਨੇ ਕਿਹਾ ਮੈਂ, ਮਤਲਬ ਲੋਕਾਂ ਦੀ ਗੱਲ ਸੁਣਨੀ ਹੁੰਦੀ ਆ ਹਾਕਮਾਂ ਨੇ, ਲੋਕ ਜਿਹੋ ਜਿਹਾ ਮਰਜ਼ੀ ਬਾਜਾ ਵਜਾਉਂਦੇ ਰਹਿਣ, ਹਾਕਮਾਂ ਨੇ ਸੁਣਨਾ ਹੁੰਦਾ। ਉਹ ਡਿਊਟੀ ਆ ਹਾਕਮਾਂ ਦੀ ਸੁਣਨ ਦੀ। ਉਹ ਅਗਲੀ ਗੱਲ ਆ ਵੀ ਜਿਹੜੇ ਚੁਣੇ ਹੋਏ ਲੋਕ ਆ ਉਹ ਫੈਸਲਾ ਜਿਹੜਾ ਕੁਛ ਮਰਜ਼ੀ ਕਰਨ, ਉਹ ਅਲੱਗ ਗੱਲ ਆ। ਤੇ ਜੇ ਤੁਹਾਨੂੰ ਫੈਸਲੇ ਚੰਗੇ ਨਹੀਂ ਲੱਗਦੇ, ਤੁਸੀਂ ਭਾਈ 4 ਸਾਲ ਬਾਅਦ ਬਦਲ ਦਿਓ ਹਾਕਮਾਂ ਨੂੰ, ਨਵੇਂ ਹਾਕਮ ਲੈ ਕੇ ਆਓ ਜਿਨ੍ਹਾਂ ਦੇ ਕੰਨ ਮਜ਼ਬੂਤ ਹੋਣ ਪੂਰੀ ਤਰ੍ਹਾਂ, ਜਿਹੜੇ ਭਾਵੇਂ ਕਰਨ ਕੁਛ ਨਾ ਪਰ ਸੁਣਨ ਜ਼ਰੂਰ ਤੁਹਾਨੂੰ। ਇਹ ਆ ਜੀ ਲੋਕਤੰਤਰ, ਇਹ ਹੋਣਾ ਚਾਹੀਦਾ ਇਸ ਤਰ੍ਹਾਂ। ਮੇਰੇ ਕਹਿਣ ਦਾ ਮਤਲਬ, ਜਿਹੜੇ ਚੁਣੇ ਜਾਂਦੇ ਲੋਕ ਨੇ, ਹਾਕਮ ਨੇ, ਉਹਨਾਂ ਦੇ ਵਿੱਚ ਇਹ ਗੁਣ ਹੋਣਾ ਚਾਹੀਦਾ ਬਈ ਉਹ ਸੁਣਨ ਸਾਰਿਆਂ ਨੂੰ, ਭਾਵੇਂ ਉਹਨਾਂ ਨੂੰ ਗੱਲ ਚੰਗੀ ਲੱਗੀ ਤੇ ਭਾਵੇਂ ਨਾ ਚੰਗੀ ਲੱਗੀ, ਉਹ ਵਿਰੋਧੀਆਂ ਨੂੰ ਵੀ ਸੁਣਨ, ਆਪਣਿਆਂ ਨੂੰ ਵੀ ਸੁਣਨ, ਉਹ ਉਹਨਾਂ ਨੂੰ ਵੀ ਸੁਣਨ ਜਿਨ੍ਹਾਂ ਦੀ ਪਹਿਲਾਂ ਕਦੇ ਨਹੀਂ ਸੁਣੀ ਗਈ। ਕਰਨ ਜਿਹੜਾ ਕੁਝ ਮਰਜ਼ੀ ਨਹੀਂ, ਕਰਨ ਉਹ ਜਿਹੜਾ ਦੇਸ਼ ਦਾ ਕਾਨੂੰਨ ਬਣਿਆ ਹੋਇਆ ਉਹਦੇ ਮੁਤਾਬਕ। ਚਲੋ ਕਈ ਵਾਰੀ ਸਰਕਾਰ ਨਵੀਆਂ ਗੱਲਾਂ ਵੀ ਲੈ ਆਉਂਦੀਆਂ, ਪਰ ਜੇ ਹਾਕਮ ਸੁਣਨਾ ਹੀ ਬੰਦ ਕਰ ਦੇਣ, ਜੇ ਸਾਡੇ ਚੁਣੇ ਹੋਏ ਲੀਡਰ ਨੇ ਜਿਹੜੇ ਉਹ ਸੁਣਨਾ ਹੀ ਬੰਦ ਕਰ ਦੇਣ, ਡਿਸਕਸ਼ਨ ਹੀ ਬੰਦ ਹੋ ਜੇ, ਜਾਂ ਇਹ ਕਹਿਣ ਬਈ ਭਾਈ ਅਸੀਂ ਤਾਂ ਉਹੀ ਕੁਝ ਸੁਣਨਾ ਜਿਹੜਾ ਸਾਨੂੰ ਚੰਗਾ ਲੱਗਦਾ, ਤੇ ਉਹਨੂੰ ਲੋਕਤੰਤਰ ਨਹੀਂ ਕਿਹਾ ਜਾਂਦਾ। ਵੈਸੇ ਸਮਾਜ ਨੂੰ ਚਲਾਉਣ ਵਾਲੇ ਸਿਸਟਮ ਹੋਰ ਵੀ ਹੈਗੇ ਨੇ, ਅੱਜ ਵੀ ਮੌਜੂਦ ਨੇ। ਡਿਕਟੇਟਰਸ਼ਿਪ ਹੈ, ਲੋਕਤੰਤਰ ਹੈ, ਕਹਿਣ ਨੂੰ ਲੋਕਤੰਤਰ ਆ ਪਰ ਹੈ ਡਿਕਟੇਟਰਸ਼ਿਪ। ਮੋਨਾਰਕੀ ਹੈ, ਇੱਕ ਰਾਜਾ ਹੈ, ਬਸ ਉਹਦਾ ਪਰਿਵਾਰ ਰਾਜ ਕਰੀ ਜਾਂਦਾ। ਅਲੱਗ ਅਲੱਗ ਤਰ੍ਹਾਂ ਦੇ ਸਿਸਟਮ ਨੇ, ਕਿਸੇ ਨੂੰ ਕੋਈ ਚੰਗਾ ਲੱਗ ਸਕਦਾ, ਕਿਸੇ ਨੂੰ ਮਾੜਾ ਲੱਗ ਸਕਦਾ। ਆਪਾਂ ਲੋਕਤੰਤਰ ਨੂੰ ਪ੍ਰੈਫਰ ਕਰਦੇ ਹਾਂ, ਗੁਣ ਗਾਏ ਜਾਂਦੇ ਨੇ ਲੋਕਤੰਤਰ ਦੇ। ਇਨ੍ਹਾਂ ਦੇਸ਼ਾਂ ਦੇ ਵਿੱਚ ਸਭ ਤੋਂ ਵੱਡਾ ਦੋਗਲਾਪਣ ਇਹ ਹੈ ਬਈ ਕਹਿੰਦੇ ਇਨ੍ਹਾਂ ਨੂੰ ਲੋਕਤੰਤਰ ਆ, ਪਰ ਜਿਹੜੇ ਲੀਡਰ ਆਪਾਂ ਚੁਣ ਕੇ ਭੇਜਦੇ ਹਾਂ ਉਹ ਗੱਲ ਨਹੀਂ ਸੁਣਦੇ। ਅੱਗੇ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਯੈਸਮੈਨ ਚਾਹੀਦੇ ਹੁੰਦੇ ਆ। ਪਾਰਟੀਆਂ ਦੇ ਵਿੱਚ ਇਨ੍ਹਾਂ ਡੈਮੋਕ੍ਰੇਸੀ ਹੈ ਨਹੀਂ। ਤੁਸੀਂ ਪਾਰਟੀ ਦੀ ਮਾੜੀ ਜੀ ਕੋਈ ਤੁਸੀਂ ਪਾਰਟੀ ਦੇ ਵਿੱਚ ਅੰਦਰ ਗੱਲ ਕਰਕੇ ਵੇਖੋ, ਖਾਸ ਕਰਕੇ ਜਿਹੜੀ ਗੱਲ ਪਾਰਟੀ ਦੇ ਲੀਡਰ ਦੀਆਂ ਪਾਲਿਸੀ ਦੇ ਉਲਟ ਜਾਂਦੀ ਹੋਵੇ, ਤੁਹਾਨੂੰ ਕੱਢ ਕੇ, ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢ ਕੇ ਰੱਖ ਦਿੱਤਾ ਜਾਂਦਾ, ਕੱਢ ਕੇ ਪਾਸੇ ਰੱਖ ਦਿੱਤਾ ਜਾਂਦਾ। ਅੱਛਾ, ਕਹਿੰਦੇ ਲੋਕਤੰਤਰ ਦੇ ਵਿੱਚ ਜਿਹੜੇ ਥੱਲੇ ਵਾਲੇ ਲੋਕ ਆ ਉਹ ਥੰਮ ਹੁੰਦੇ ਆ, ਜਿਹੜੀ ਹੇਠਲੀ, ਜਿਵੇਂ ਆਪਣਾ ਇੰਡੀਆ ਚੋਂ ਆਇਆ ਨਾ, ਕਹਿੰਦੇ ਜੀ ਪੰਚਾਇਤੀ ਰਾਜ ਥੰਮ, ਇਵੇਂ ਇੱਥੇ ਕਹਿੰਦੇ ਜੀ ਮਿਊਨਸਪੈਲਿਟੀ ਹੈ ਜਿਹੜੀ। ਵੈਸੇ ਤਾਂ ਕਹਿੰਦੇ ਥਰੀ ਲੈਵਲ ਦਾ ਆਫ ਗਵਰਨਮੈਂਟ ਨੇ। ਤੁਸੀਂ ਕਿਸੇ ਪੋਲੀਟੀਸ਼ੀਅਨ ਤੋਂ ਸੁਣ ਲਓ, ਆਪਦੀ ਗੱਲ ਸ਼ੁਰੂ ਕਰਨ ਲੱਗਣਗੇ ਜਦੋਂ ਪਤਾ ਨਹੀਂ ਉਹਨਾਂ ਕੋਲ ਹੋਰ ਕੁਛ ਕਹਿਣ ਨੂੰ ਨਹੀਂ ਹੁੰਦਾ, ਬਸ ਇੱਥੋਂ ਸ਼ੁਰੂ ਕਰਨਗੇ। ਵੀ ਹੈਵ ਥਰੀ ਲੈਵਲ ਆਫ ਗਵਰਨਮੈਂਟ, ਮਿਊਨਸਪਲ, ਪ੍ਰੋਵਿੰਸ਼ੀਅਲ ਐਂਡ ਫੈਡਰਲ। ਇਸ ਗੱਲ ਨੂੰ ਇੰਨੀ ਵਾਰੀ ਦੁਹਰਾਉਂਦੇ ਨੇ ਵੀ ਜਿਵੇਂ ਉਹ ਸਮਝਦੇ ਆ ਵੀ ਸਾਹਮਣੇ ਵਾਲੇ ਬੈਠੇ ਲੋਕ ਨਾ ਬੁੱਧੂ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਤੇ ਜੇ ਮਿਊਨਸਪਲ ਲੈਵਲ ਦੀ ਗੱਲ ਕਰੀਏ ਜਾਂ ਕਿਸੇ ਵੀ ਲੈਵਲ ਦੀ ਗੱਲ ਕਰੋ, ਮੀਟਿੰਗਸ ਕੀਤੀਆਂ ਜਾਂਦੀਆਂ ਨੇ ਲੋਕਾਂ ਦਾ ਓਪੀਨੀਅਨ ਲੈਣ ਲਈ। ਹੁਣ ਓਪੀਨੀਅਨ ਲੈਣ ਲਈ ਮੀਟਿੰਗਸ ਕੀਤੀਆਂ ਜਾਂਦੀਆਂ, ਸਭ ਤੋਂ ਵੱਡਾ ਡਰਾਮਾ, ਸਭ ਤੋਂ ਵੱਡਾ ਨਾਟਕ, ਚੁਣੇ ਹੋਏ ਜਿਹੜੇ ਜਿਵੇਂ ਸਿਟੀ ਮਿਊਂਸੀਪਲ ਲੈਵਲ ਤੇ ਜਿਹੜੇ ਕਾਉਂਸਲਰ ਨੇ ਜਾਂ ਜਿਹੜਾ ਮੇਅਰ ਆ, ਉਹਨਾਂ ਨੇ ਵੋਟਿੰਗ ਕਰਕੇ ਕੋਈ ਕਾਨੂੰਨ ਪਾਸ ਕਰਨਾ, ਕੋਈ ਰੂਲ ਪਾਸ ਕਰਨਾ। ਹਾਲੇ ਆਪਾਂ ਰੂਲ ਤੇ ਨਹੀਂ ਆਏ, ਕਾਨੂੰਨ ਤੇ ਨਹੀਂ ਆਏ, ਕਿਸੇ ਚੀਜ਼ ਤੇ ਨਹੀਂ ਆਏ, ਰੈਗੂਲੇਸ਼ਨ ਤੇ ਨਹੀਂ ਆਏ, ਅਜੇ ਤਾਂ ਆਪਾਂ ਡਰਾਮੇ ਦੀ ਗੱਲ ਕਰ ਰਹੇ ਹਾਂ। ਕਿਤੇ ਕਿਤੇ ਹੁੰਦਾ ਵੀ 1,000-2,000 ਬੰਦਾ ਇਕੱਠਾ ਕਰ ਲਿਆ ਜਾਂਦਾ, ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਵੀ ਅਸੀਂ ਤੁਹਾਡੀ ਗੱਲ ਸੁਣਦੇ ਹਾਂ। ਅੱਛਾ, ਉੱਥੇ ਜਿਹੜੇ ਇਹ ਜਿਹੜੇ ਟਾਊਨ ਹਾਲ ਮੀਟਿੰਗਸ ਆਰਗੇਨਾਈਜ਼ ਕਰ ਰਹੇ ਹੁੰਦੇ ਆ ਸਿਟੀ ਵਾਲੇ, ਕਿਉਂਕਿ ਮਿਊਂਸੀਪਲ ਲੈਵਲ ਦੀ ਗੱਲ ਕਰਦੇ ਆ, ਤੁਸੀਂ ਕੁਛ ਵੀ ਬੋਲੀ ਜਾਓ, ਤੁਸੀਂ ਕਿਸੇ ਚੀਜ਼ ਦੇ ਹੱਕ ਚ ਬੋਲੋ, ਤੁਸੀਂ ਕਿਸੇ ਚੀਜ਼ ਦੇ ਵਿਰੋਧ ਚ ਬੋਲੋ, ਉਹਨਾਂ ਨੇ ਆਪਣੇ ਕੰਨ ਬੰਦ ਕਰਕੇ ਰੱਖੇ ਹੁੰਦੇ ਨੇ। ਉਹ ਕਹਿੰਦੇ ਬੋਲ ਲੈਣ ਦਿਓ, 2-2.5 ਘੰਟੇ 3 ਘੰਟੇ ਹੈਗੇ ਆ, ਗੁੱਬ ਗੁਬਾਟ ਕੱਢ ਲੈਣ ਦਿਓ, ਸੇਫਟੀ ਵਾਲਵ ਖੁੱਲ ਲੈਣਗੇ, ਵੋਟਿੰਗ ਤਾਂ ਆਪਾਂ ਕਰਨੀ ਆ ਨਾ। ਅੱਛਾ, ਉਹ ਗੱਲ ਹੀ ਨਹੀਂ ਸੁਣਦੇ, ਹੈਰਾਨੀ ਦੀ ਗੱਲ ਆ। ਇੱਕ ਤਾਂ ਹੁੰਦਾ ਨਾ ਕੰਨਾਂ ਦੇ ਵਿੱਚ ਪਲੱਗ ਲਾਏ ਹੋਣਾ, ਉਹ ਕੰਨ ਵੀ ਖੁੱਲੇ ਹੁੰਦੇ ਆ, ਖੱਸੀ ਜਾਂਦੇ ਆ, ਪੰਜਾਬੀ ਜਿਹਨੂੰ ਕਹਿੰਦੇ ਨਾ ਦੰਦ ਕੱਢੀ ਜਾਂਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਉਹਨਾਂ ਨੂੰ ਜ਼ੋਰ ਜਮਾਈ ਕਰ ਲੈਣ ਦਿਓ। ਇਹ ਆ ਫਿਊਟਿਲਿਟੀ ਆਫ ਡੈਮੋਕ੍ਰੈਟਿਕ ਸਿਸਟਮ, ਵੀ ਐਵੇਂ ਉਹੀ ਐਨਰਜੀ ਵੇਸਟ ਕਰੀ ਜਾਣਾ, ਕਹਿਣਾ ਲੋਕਾਂ ਨੂੰ ਹਾਂ ਜੀ ਟਾਊਨ ਹਾਲ ਮੀਟਿੰਗ ਆ ਜੀ, ਸਾਡੇ ਇੱਥੇ ਰੇਡੀਓ ਤੇ ਵੀ ਆ ਜਾਂਦੇ ਨੇ, ਐਡ ਦੇਣ ਲੱਗ ਜਾਂਦੇ ਆ, ਫਲਾਇਰ ਪਹੁੰਚਾਉਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ, ਪੈਸੇ ਖਰਚ ਕਰਦੇ ਵੀ ਤੁਸੀਂ ਆਪਣੀ ਰਾਇ ਦਿਓ, ਤਾਂ ਕਿ ਲੋਕਾਂ ਨੂੰ ਲੱਗੇ ਵੀ ਅਸੀਂ ਬਹੁਤ ਅਹਿਮ ਆ। ਕਿਉਂਕਿ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਇਹ ਕਿਹਾ ਜਾਂਦਾ ਨਾ ਵੀ ਲੋਕ ਸਭ ਤੋਂ ਅਹਿਮ ਹੁੰਦੇ ਆ, ਤੁਹਾਨੂੰ ਪਤਾ ਹੀ ਆ ਤੁਹਾਡੀ ਅਹਿਮੀਅਤ ਦਾ। ਤੁਸੀਂ 20 ਸਾਲ ਲੱਗੇ ਰਹੋ ਇੱਕ ਇਸ਼ੂ ਦੇ ਪਿੱਛੇ, ਕੋਈ ਬੇਰਾ ਮੱਟੇ ਨਹੀਂ ਪੁੱਛਦਾ ਗਾ, ਕਿੰਨੇ ਇਸ਼ੂਜ ਨੇ ਆਪਾਂ ਹਰ ਰੋਜ਼ ਰਿਪੀਟ ਕਰਦੇ ਹਾਂ। ਮੇਰੇ ਕੋਲ ਠੋਸ ਉਦਾਹਰਣਾ ਪਈਆਂ, ਮੈਂ ਇਸ ਕਰਕੇ ਬੋਲਦਾ, ਬਿਨਾਂ ਉਦਾਹਰਣ ਤੋਂ ਮੈਂ ਕੋਈ ਗੱਲ ਨਹੀਂ ਕਰਦਾ। ਮੈਂ ਕਈ ਵਾਰੀ ਉਦਾਹਰਣ ਦਿੱਤੀ ਆ ਬਈ, ਇੱਥੇ ਨਾ ਬਹੁਤ ਸਾਲ ਪਹਿਲਾਂ, ਸ਼ਾਇਦ 12-13 ਸਾਲ ਹੋ ਗਏ ਹੋਣਗੇ, ਬ੍ਰੈਮਲੀ ਐਂਡ ਸੈਂਡਲਵੁੱਡ ਦੇ ਇੰਟਰਸੈਕਸ਼ਨ ਕੋਲੇ ਕਮਰਸ਼ੀਅਲ ਜਗ੍ਹਾ ਨੂੰ ਰੈਜ਼ੀਡੈਂਸ਼ੀਅਲ ਦੇ ਵਿੱਚ ਚੇਂਜ ਕਰਤਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤੇ, ਟਾਊਨ ਹਾਲ ਮੀਟਿੰਗ, ਮੈਨੂੰ ਪਤਾ ਇੱਕ ਬਹੁਤ ਵੱਡੇ ਥਾਂ ਤੇ ਟਾਊਨ ਹਾਲ ਮੀਟਿੰਗ ਹੋਈ ਸੀ, ਸ਼ਾਇਦ ਸੌਕਰ ਸੈਂਟਰ ਹੋਈ ਸੀ ਜੇ ਮੈਂ ਨਹੀਂ ਭੁੱਲਦਾ ਤਾਂ। ਬੜੀ ਕੈਂਪੇਨ ਚੱਲੀ ਸੀ, ਤਕਰੀਬਨ ਹਰੇਕ ਰੇਡੀਓ ਤੇ ਗੱਲ ਚੱਲਦੀ ਸੀ ਬਈ ਇੱਥੇ ਆਲਰੇਡੀ ਟ੍ਰੈਫਿਕ ਜ਼ਿਆਦਾ, ਇੱਥੇ ਰੈਜ਼ੀਡੈਂਸ਼ੀਅਲ ਯੂਨਿਟ ਬਣਨ ਦੇ ਨਾਲ ਟ੍ਰੈਫਿਕ ਹੋਰ ਹੋਜੂ, ਐਕਸੀਡੈਂਟ ਹੋਇਆ ਕਰਨਗੇ, ਭੀੜ ਭੜੱਕਾ ਹੋਜੂ। ਲੋਕਾਂ ਦੀ ਗੱਲ ਸੁਣੀ ਗਈ, ਮਤਲਬ ਸੁਣੀ ਗਈ, ਇਕੱਠ ਚ ਸੁਣੀ ਗਈ, ਸਪੀਕਰ ਦੇ ਵਿੱਚ ਲੋਕ ਬੋਲੀ ਗਏ, ਡਰਾਮਾ ਕੀਤਾ ਗਿਆ ਪੂਰੇ ਦਾ ਪੂਰਾ, ਪਰ ਹੋਇਆ ਉਹੀ। ਬਈ ਵੋਟਿੰਗ ਕਰਨੀ ਸੀ ਕਾਉਂਸਲਰਸ ਨੇ, ਉਹਨਾਂ ਨੇ ਫੈਸਲਾ ਕਰਤਾ ਬਈ ਨਹੀਂ ਭਾਈ ਇੱਥੇ ਤਾਂ ਟਾਊਨ ਹਾਊਸ ਹੀ ਬਣਨਗੇ। ਉਹ ਵੱਖਰੀ ਗੱਲ ਆ ਵੀ ਪਹਿਲਾਂ ਜਦੋਂ ਬਿਲਡਰ ਨੇ ਥਾਂ ਥੂੰ ਲਈ ਸੀ, ਪ੍ਰਚਾਰ ਹੋਇਆ ਸੀ, ਉਦੋਂ ਕਮਰਸ਼ੀਅਲ ਜਗ੍ਹਾ ਬਣਨੀ ਸੀ, ਉਹ ਬਣਾ ਤੇ ਕੋਨੇ ਦੇ ਉੱਤੇ ਬਣੇ ਹੋਏ ਆ, ਦੇਖ ਲਓ ਤੁਸੀਂ ਸੈਂਡਲਵੁੱਡ ਐਂਡ ਸੈਂਡਲਵੁੱਡ ਬ੍ਰੈਮਲੀ ਤੇ ਸਨੀ ਮੈਡੋ ਕੋਲੇ ਬੜੀਆਂ ਬੜਾ ਡਾਟਾ ਕੱਢ ਕੇ ਦਿੱਤਾ ਗਿਆ ਵੀ ਆਲਰੇਡੀ ਇੱਥੇ ਇੰਨਾ ਟ੍ਰੈਫਿਕ ਆਏ ਆ। ਪਤਾ ਤਾਂ ਮੈਨੂੰ ਥੋੜਾ ਜਿਹਾ ਪਹਿਲਾਂ ਹੀ ਸੀਗਾ, ਪਰ ਉਦੋਂ ਮੈਨੂੰ ਪੱਕਾ ਯਕੀਨ ਹੋ ਗਿਆ ਬਈ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ, ਡਰਾਮੇਬਾਜ਼ੀ ਕੀਤੀ ਜਾਂਦੀ ਹੈ ਵੀ ਅਸੀਂ ਇਹ ਡੈਮੋਕ੍ਰੈਟਿਕ ਸਿਸਟਮ ਆ। ਅੱਛਾ, ਸਭ ਤੋਂ ਵੱਡਾ ਜਿਹੜਾ ਡੈਮੋਕ੍ਰੇਸੀ ਹੈ, ਜਿਹੜੀ ਡੈਮੋਕ੍ਰੇਸੀ ਲੋਕਤੰਤਰ, ਇਹਦੇ ਚ ਨਾ ਸਭ ਤੋਂ ਵੱਡਾ ਫਲਾਅ ਇਹ ਹੀ ਆ ਬਈ ਡਿਸਕਸ਼ਨ ਇਸ ਤਰ੍ਹਾਂ ਕੀਤੀ ਜਾਂਦੀ ਹੈ ਵੀ ਜਿਵੇਂ ਮਤਲਬ ਬਹੁਤ ਨਾ ਲੀਡਰ ਲੋਕਾਂ ਬਾਰੇ ਫਿਕਰਮੰਦ ਨੇ, ਉਹਨਾਂ ਦੇ ਚਿਹਰੇ ਦੇ ਹਾਵ ਭਾਵ, ਉਹਨਾਂ ਦਾ ਮੱਥਾ, ਉਹਨਾਂ ਦੇ ਬੁੱਲ ਇਸ ਤਰ੍ਹਾਂ ਦੱਸਦੇ ਨੇ ਬਈ ਅਸੀਂ ਤਾਂ ਸਾਡੇ ਮਤਲਬ ਜੇ ਰੱਬ ਵੀ ਧਰਤੀ ਤੇ ਉੱਤਰ ਆਵੇ ਨਾ ਕਹਿਣਗੇ ਰੱਬ ਵੀ ਉਨਾ ਫਿਕਰ ਨਹੀਂ ਕਰਦਾ ਜਿੰਨਾ ਅਸੀਂ ਜਿਹੜੇ ਚੁੜੇ ਹੋਏ ਲੀਡਰਾਂ ਤੁਹਾਡਾ ਫਿਕਰ ਕਰਦੇ ਆ। ਬੰਦਾ ਹੱਸਦਾ ਇਹਨਾਂ ਦੀਆਂ ਕਾਰਵਾਈਆਂ ਵੇਖ ਕੇ ਬਈ ਕਿੰਨੇ ਕੰਗਾਲ ਨੇ ਇਹ, ਮੈਂਟਲੀ ਕ੍ਰਿਪਲਡ ਵੀ ਇਹ ਸਮਝਦੇ ਨੇ ਲੋਕਾਂ ਨੂੰ ਪਤਾ ਨਹੀਂ, ਪਤਾ ਸਾਰਾ ਕੁਛ ਹੁੰਦਾ ਪਰ ਬੰਦੇ ਲੋਕ ਮਜਬੂਰ ਹੁੰਦੇ ਵੀ ਕਰਨ ਕੀ, ਰੌਲਾ ਹੀ ਪਾ ਸਕਦੇ ਆ। ਪਰ ਸਮੱਸਿਆ ਇਹ ਹੈ ਰੌਲਾ ਪਾਉਣਾ ਤਾਂ ਡੈਮੋਕ੍ਰੇਸੀ ਕਹਿੰਦੀ ਪ੍ਰੋਟੈਸਟ ਕਰੋ, ਪਰ ਉਹ ਇਹ ਵੀ ਕਹਿੰਦੀ ਆ ਵੀ ਕੰਨ ਪੋਲੀਟੀਸ਼ੀਅਨ ਨੂੰ ਵੀ ਖੁੱਲੇ ਰੱਖੋ ਕੰਨ ਆਪਦੇ, ਸੁਣ ਲਓ ਲੋਕਾਂ ਦੀਆਂ ਗੱਲਾਂ, ਨਹੀਂ ਵੀ ਮੰਨਣੀਆਂ ਸੁਣ ਲਓ। ਇਹ ਕੀ ਕਰਦੇ ਆ, ਇਹ ਸੁਣਦਾ ਹੀ ਨਹੀਂ। ਤੁਸੀਂ ਕਹੋਗੇ ਗੱਲ ਤਾਂ ਕਰਦਾ ਨਹੀਂ, ਮੈਂ ਇਧਰਲੇ ਉਹਦੀਆਂ ਗੱਲਾਂ ਮਾਰੇ ਜਾਂਦਾ, ਉਹ ਗੱਲ ਇਹ ਆ ਵੀ ਦੋ ਕੁ ਮਹੀਨਿਆਂ ਤੋਂ ਇੱਥੇ ਰੌਲਾ ਪੈ ਰਿਹਾ ਬ੍ਰੈਂਪਟਨ ਦੇ ਵਿੱਚ, ਇੱਕ ਰੈਂਟਲ ਲਾਇਸੈਂਸ ਦਾ ਪ੍ਰੋਗਰਾਮ ਚਾਲੂ ਹੋਇਆ। ਮੈਨੂੰ ਕੋਈ ਇਤਰਾਜ਼ ਨਹੀਂ, ਲਾਇਸੈਂਸ ਇੱਕ ਛੱਡ ਕੇ ਦੋ ਦਿਓ ਜੀ, ਚਾਰ ਦਿਓ ਹਰੇਕ ਬੰਦੇ ਨੂੰ ਤੁਸੀਂ ਘਰ ਦੇ ਵਿੱਚ, ਜਿਹਨੇ ਲਾਇਸੈਂਸ, ਜਿਹਨੇ ਰੈਂਟ ਕਰਨਾ ਪੋਰਸ਼ਨ, ਜਿੰਨੇ ਮਰਜ਼ੀ ਕਾਨੂੰਨ ਬਣਾਓ ਸਖ਼ਤ ਤੇ ਸਖ਼ਤ, ਕੋਈ ਪ੍ਰੋਬਲਮ ਨਹੀਂ। ਸਮੱਸਿਆ ਇਹ ਹੈ ਜਦੋਂ ਤੁਸੀਂ ਕਹਿੰਦੇ ਹੋ ਵੀ ਇੱਕ ਟਾਊਨ ਹਾਲ ਮੀਟਿੰਗ ਅਸੀਂ ਕਰ ਰਹੇ ਹਾਂ, ਪਹਿਲੀ ਗੱਲ ਤਾਂ ਟੈਲੀਫੋਨ ਟਾਊਨ ਹਾਲ ਮੀਟਿੰਗ, ਦੂਜੀ ਗੱਲ ਤੁਹਾਨੂੰ ਕੀ ਪਤਾ ਵੀ ਇੱਕ ਘੰਟੇ ਚ ਦੋ ਘੰਟੇ ਚ ਟੈਲੀਫੋਨ ਕਿੰਨੇ ਵੱਜਣੇ ਨੇ, ਤੀਜੀ ਗੱਲ ਜੇ 1000 ਬੰਦਾ ਲਾਈਨ ਦੇ ਉੱਤੇ ਹੋਵੇ ਤੁਸੀਂ ਕਿਹਦੀ ਕਾਲ ਲਓਗੇ, ਚੌਥੀ ਗੱਲ ਜਿਹੜਾ ਘੰਟਾ ਦੋ ਘੰਟੇ ਲਾਉਣੇ ਆ ਉਹਦੇ ਚ ਤੁਸੀਂ ਟਾਈਮ ਤਾਂ ਆਪ ਹੀ ਖਾ ਜਾਂਦੇ ਹੋ, ਪੰਜਵੀਂ ਗੱਲ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਤੁਸੀਂ ਉਹਨਾਂ ਦੀ ਗੱਲ ਤਾਂ ਸੁਣ ਲਓ। ਮੈਂ ਕਹਿੰਦਾ ਜੀ ਮੈਂ ਗੱਲ ਮੰਨ ਕੇ ਚੱਲਦਾ ਵੀ ਜਿਹੜੇ ਵਿਰੋਧ ਕਰ ਰਹੇ ਆ ਨਾ ਉਹ 100% ਗਲਤ ਨੇ, ਚਲੋ ਮੈਂ ਇਹ ਗੱਲ ਮੰਨ ਕੇ ਚੱਲਦਾ, ਮੈਂ ਅਸਿਊਮ ਕਰ ਲਈ ਗੱਲ। ਪਰ ਲੋਕਾਂ ਨੂੰ ਸਵਾਲਾਂ ਦੇ ਜਵਾਬ ਤਾਂ ਦਿਓ। ਸਿਟੀ ਵਾਲੇ, ਕੱਲਾ ਮੈਂ ਬ੍ਰੈਂਪਟਨ ਸਿਟੀ ਦੀ ਗੱਲ ਨਹੀਂ ਕਰਦਾ, ਤੁਸੀਂ ਕਿਸੇ ਵੀ ਸਿਟੀ ਚਲੇ ਜਾਓ, ਮੈਨੂੰ ਕੋਈ ਹੈਸੀਟੇਸ਼ਨ ਨਹੀਂ ਇਹ ਕਹਿਣ ਦੇ ਵਿੱਚ ਬਈ ਸਿਟੀਜ਼ ਦਾ ਸਟਾਫ ਬਹੁਤਾ ਹੁੰਦੇ ਨੇ, ਕਈ ਮਿਹਨਤੀ ਇਮਾਨਦਾਰ ਕੰਮ ਕਰਨ ਵਾਲੇ ਲੋਕ ਹੈਗੇ ਨੇ, ਇਹੋ ਜਿਹੀ ਗੱਲ ਨਹੀਂ, ਇਸ ਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ, ਬਟ ਮੈਜੋਰਿਟੀ ਆਫ ਦਾ ਸਟਾਫ ਉਹ ਫਾਈਲਾਂ ਦੇ ਉੱਤੇ ਆਏ ਬੈਠੇ ਰਹਿੰਦੇ ਨੇ ਵੀ ਫਾਈਲ ਨੂੰ ਮੂਵ ਨਹੀਂ ਕਰਨ ਦੇਣਾ, ਉੱਤੇ ਬੈਠ ਜਾਂਦੇ ਨੇ ਚੌਂਕੜੀ ਮਾਰ ਕੇ, ਚਾਰ ਚਾਰ ਪੰਜ ਪੰਜ ਸਾਲ ਧੱਕੇ ਖਾਈ ਜਾਂਦੇ ਹੋ ਤੁਸੀਂ, ਤੁਹਾਡੀ ਫਾਈਲ ਹੀ ਨਹੀਂ ਮੂਵ ਕਰਦੀ, ਤਨਖਾਹ ਲਈ ਜਾਂਦੇ ਨੇ ਮੌਜ ਦੇ ਨਾਲ, ਟੈਕਸਪੇਅਰ ਦੀ ਤਨਖਾਹ ਚੋਂ ਜਾਂਦੇ ਆ ਪੈਸੇ। ਤੁਸੀਂ ਕਿਸੇ ਸਿਟੀ ਚਲੇ ਜਾਓ, ਤੁਸੀਂ ਤਜਰਬਾ ਕਰਕੇ ਦੇਖ ਲਓ, ਤੁਸੀਂ ਵੈਬਸਾਈਟ ਤੋਂ ਕਿਸੇ ਪ੍ਰੋਪਰਟੀ ਦੀ ਇਨਫੋਰਮੇਸ਼ਨ ਕੱਢ ਲਓ। ਟੈਂਪਰੇਰੀਲੀ ਮੈਂ ਇਸ ਇਸ਼ੂ ਤੋਂ ਪਾਸੇ ਜਾਂਦਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਵੈਬਸਾਈਟ ਤੋਂ ਜਿਹੜੇ ਵੀ ਰਿਸੋਰਸਿਸ ਵੈਬਸਾਈਟ ਤੇ ਆਲੇ ਦੁਆਲੇ ਗੂਗਲ ਤੇ ਅਵੇਲੇਬਲ ਨੇ, ਤੁਸੀਂ ਇਨਫੋਰਮੇਸ਼ਨ ਕੱਢ ਲਓ ਵੀ ਆਹ ਪ੍ਰੋਪਰਟੀ ਆ, ਸਪੋਜ਼ ਇਹਦੇ ਚ ਫਿਊਚਰ ਮਿਕਸ ਜ਼ੋਨਿੰਗ ਬਣਨੀ ਆ ਜਾਂ ਡੇ ਕੇਅਰ ਬਣਨਾ ਜਾਂ ਕੀ ਆ ਕੀ ਨਹੀਂ, ਤੇ ਤੁਸੀਂ ਕੱਢ ਕੇ ਜੇਬ ਚ ਪਾ ਕੇ ਲੈ ਜਾਓ। ਤੁਸੀਂ ਸਿਟੀ ਵਾਲਿਆਂ ਦੇ ਪਲੈਨਿੰਗ ਡਿਪਾਰਟਮੈਂਟ ਜਾਂ ਜੋ ਵੀ ਹੈ ਕਿਸੇ ਵੀ ਸਿਟੀ ਚਲੇ ਜਾਓ, ਤੇ ਤੁਸੀਂ ਉਹਨਾਂ ਨੂੰ ਕਹੋ ਮੈਂ ਆਹ ਪ੍ਰੋਪਰਟੀ ਬਾਰੇ ਜਾਣਕਾਰੀ ਹਾਸਲ ਕਰਨੀ ਆ। ਅੱਛਾ ਤੂੰ ਕੌਣ ਆ ਕਹਿਣਗੇ, ਤੁਸੀਂ ਦੱਸ ਦਿਓ ਵੀ ਆਹ ਹੈ। ਮਤਲਬ ਜਿੰਨੀ ਕੁ ਵੈਬਸਾਈਟ ਤੇ ਇਨਫੋਰਮੇਸ਼ਨ ਦਿੱਤੀ ਆ ਨਾ ਗੂਗਲ ਤੇ ਪਬਲਿਕ ਡੋਮੇਨ ਚ ਪਈ ਆ, ਓਨੀ ਵੀ ਇਨਫੋਰਮੇਸ਼ਨ ਤੁਹਾਨੂੰ ਵਰਬਲੀ ਨਹੀਂ ਦਿੰਦੇ, ਜਦੋਂ ਤੁਸੀਂ ਦੋ ਚਾਰ ਕੁਐਸਚਨ ਕਰੋਗੇ ਵੈਬਸਾਈਟ ਤੋਂ ਉਹੀ ਚੀਜ਼ ਪ੍ਰਿੰਟ ਕਰਕੇ ਦੇ ਦੇਣਗੇ। ਤੁਸੀਂ ਸੋਚਦੇ ਹੋ ਵੀ ਮੈਂ ਮੂਰਖ ਹਾਂ, ਮੈਂ ਘੰਟਾ ਇੱਥੇ ਆਉਣ ਤੇ ਲਾਇਆ, ਘੰਟਾ ਜਾਣ ਤੇ ਲਾਇਆ, ਅੱਧਾ ਘੰਟਾ ਮੈਂ ਆ ਬਿਜੂ ਦੇ ਸਾਹਮਣੇ ਬੈਠ ਕੇ ਪਾਠ ਪੜਿਆ, ਮੈਨੂੰ ਲੋੜ ਕੀ ਪਈ ਸੀ ਤੇ ਇਹੋ ਜਿਹੇ ਸਿਟੀ ਤੋਂ ਮੈਂ ਲੈਣਾ ਕੀ ਹੈ, ਜਿੱਥੇ ਆਲਰੇਡੀ ਕੋਈ ਰੀਅਲ ਸਟੇਟ ਵਾਲੇ ਜਾਂ ਡਿਵੈਲਪਰ ਜਾਣਦੇ ਨੇ ਇਸ ਗੱਲ ਨੂੰ, ਜਿੱਥੇ ਆਲਰੇਡੀ ਕੋਈ ਪਲੈਨਿੰਗ ਬਣੀ ਹੁੰਦੀ ਹੈ ਕਹਿਣਗੇ ਤੁਹਾਡੇ ਕੋਲ ਕੀ ਰਾਈਟ ਆ ਪ੍ਰੋਪਰਟੀ ਦੇ ਪੁੱਛਣ ਬਾਰੇ, ਪਹਿਲਾਂ ਤੁਸੀਂ ਕੰਸੈਂਟ ਲੈ ਕੇ ਆਓ, ਬਲਾ ਬਲਾ ਬਲਾ, ਮਤਲਬ ਗੱਲ ਇਹ ਆ ਅਲਟੀਮੇਟਲੀ ਵੀ ਜਿਹੜਾ ਕੁਛ ਜਿਹੜੀ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਉਹ ਵੀ ਨਹੀਂ ਦਿੰਦੇ, ਜਾਂ ਜਿੰਨੀ ਤੁਹਾਨੂੰ ਆਲਰੇਡੀ ਪਤਾ ਹੁੰਦਾ ਤੁਸੀਂ ਆਪਣੇ ਰਿਸੋਰਸਿਸ ਰਾਹੀਂ ਇਧਰੋਂ ਉਧਰ। ਅੱਛਾ ਫੇਰ ਦੂਜੀ ਗੱਲ, ਜੇ ਕੋਈ ਵੱਡਾ ਬੰਦਾ ਆ ਜੇ ਤਾਂ ਫੇਰ ਆਏ ਭੱਜਦੇ ਨੇ, ਆਏ ਚੱਲਦੇ ਨੇ ਪੋਲੀਟੀਸ਼ੀਅਨਸ ਮੂਹਰੇ। ਇਹ ਪੰਜਾਬੀ ਚ ਨਾ ਇੱਕ ਕਹਾਵਤ ਆ, ਉਦੋਂ ਅੱਗੇ ਲੱਛਮੀ ਪੱਖੇ ਅੱਗੇ ਪਾਉਣ, ਜਿਵੇਂ ਪੱਖਾ ਚੱਲਦਾ ਹੁੰਦਾ ਨਾ ਇੰਡੀਆ ਚ ਹਵਾ ਘੁੰਮਦੀ ਹੈ, ਆਏ ਘੁੰਮਦੇ ਨੇ ਫਿਰ। ਤੇ ਕਰਪਟ ਬੰਦੇ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੀਆਂ ਜੜਾਂ ਇੰਨੀਆਂ ਡੂੰਘੀਆਂ ਨੇ ਵੀ ਜੇ ਇੱਕ ਸਿਟੀ ਚੋਂ ਦੂਜੇ ਸਿਟੀ ਚ ਵੀ ਜਾਣਾ ਹੋਵੇ ਉਹ ਕੋਈ ਨਾ ਕੋਈ ਪੰਗਾ ਲੈ ਕੇ ਜਾਂਦੇ ਨੇ, ਉਧਰ ਕੋਰਟ ਦੇ ਵਿੱਚ ਕੇਸ ਕੂਸ ਚੱਲੀ ਜਾਂਦਾ ਹੁੰਦਾ, ਉਧਰੋਂ ਚੰਗਾ ਤਕੜਾ ਪੈਕੇਜ ਲੈ ਕੇ ਨਿਕਲਦੇ ਨੇ ਜਿਹੜੇ ਬੇਈਮਾਨ ਨੇ। ਇਸ ਦੁਨੀਆ ਚ ਜੇ ਕੋਈ ਇਹ ਸਮਝਦਾ ਵੀ ਇੰਡੀਆ ਚ ਵੱਧ ਕਰਪਸ਼ਨ ਆ ਇੱਥੇ ਘੱਟ ਆ, ਮੈਨੂੰ ਲੱਗਦਾ ਕਿਤੇ ਕਿਤੇ ਵੀ ਉਦੋਂ ਵੱਡਾ ਮੂਰਖ ਹੀ ਕੋਈ ਹੈ ਨਹੀਂ। ਸਾਰੇ ਕਿਤੇ ਕਰਪਸ਼ਨ, ਦੁਨੀਆ ਦੇ ਮੈਜੋਰਿਟੀ ਆਫ ਪੋਲੀਟੀਸ਼ੀਅਨ ਇਹਨਾਂ ਦਾ ਡੀ ਐਨ ਏ ਇੱਕੋ ਹੀ ਆ, ਭਾਵੇਂ ਇਹ ਛੋਟੇ ਹੋਣ ਭਾਵੇਂ ਇਹ ਵੱਡੇ ਹੋਣ। ਹਾਂ ਇਹ ਗੱਲ ਅਲੱਗ ਆ ਵੀ ਕੁਝ ਲੋਕ ਸੋਚ ਕੇ ਜਾਂਦੇ ਨੇ ਵੀ ਪੋਲੀਟਿਕਸ ਦੇ ਵਿੱਚ ਜਾਣਾ ਲੋਕਾਂ ਦਾ ਭਲਾ ਕਰਾਂਗੇ, ਅਲਟੀਮੇਟਲੀ ਉਹ ਕਹਿੰਦੇ ਲੋਕਾਂ ਦਾ ਭਲਾ ਕਰਨ ਦੀ ਕੀ ਲੋੜ, ਆਪਦਾ ਭਲਾ ਕਰੋ, ਮੌਜਾਂ ਕਰੋ। ਲੋਕ ਕੁਝ ਸਿਆਣੇ ਪੋਲੀਟੀਸ਼ੀਅਨ ਲੋਕਾਂ ਦੀਆਂ ਕੰਸਰਨ ਸਮਝਦੇ ਨੇ, ਉਹ ਪੇਸ਼ੈਂਸ ਨਾਲ ਸੁਣ ਲੈਂਦੇ ਨੇ ਕੁਰਸੀ ਤੇ ਬੈਠੇ, ਪਰ ਮੈਜੋਰਿਟੀ ਆਫ ਦਾ ਪੋਲੀਟੀਸ਼ੀਅਨਸ, ਆਪਾਂ ਇਹਨਾਂ ਨੂੰ ਪੋਲੀਟੀਸ਼ੀਅਨ ਦਾ ਨਾਂ ਹੀ ਕਹੀਏ ਸ਼ਹਿਰ ਵਾਲਿਆਂ ਨੂੰ, ਖੈਰ ਚਲੋ, ਪਰ ਮੈਜੋਰਿਟੀ ਆਫ ਦਾ ਪੋਲੀਟੀਸ਼ੀਅਨ ਜਾਂ ਇਹੋ ਜਿਹੇ ਨੇ ਜਿਹੜੇ ਚੁਣੇ ਹੋਏ, ਇਹ ਸੁਣਦੇ ਵੀ ਨਹੀਂ ਗੱਲਾਂ। ਅੱਛਾ ਉਹਦਾ ਅਲਟੀਮੇਟ ਲਾਸ ਕੀ ਹੁੰਦਾ ਅਲਟੀਮੇਟਲੀ, ਬਈ ਇਨ ਦਾ ਲੌਂਗ ਰਨ ਇਹਨਾਂ ਦੇ ਜਿਹੜੇ ਇਮਚਿਓਰ ਡਿਸੀਜਨ ਹੁੰਦੇ ਨੇ ਉਹਦੇ ਨਾਲ ਸਿਟੀ ਤੇ ਬੋਝ ਪੈਂਦਾ, ਇਹਨਾਂ ਦਾ ਜਲੂਸ ਨਿਕਲਦਾ, ਇਹ ਕੋਈ ਪਰਵਾਹ ਨਹੀਂ ਕਰਦੇ ਮਾਂ ਦੇ ਸ਼ੇਰ। ਉੱਤੋਂ ਲੋਕ ਸਾਡੇ ਲੋਕ ਇਹੋ ਜਿਹੇ ਨੇ ਬਈ ਜਿਸ ਨਾਲ ਜੁੜੇ ਹੋਏ ਨੇ ਨਾ, ਅਜੇ ਫੈਵੀਕੋਲ ਨਾਲ ਜੁੜੇ ਹੋਏ ਦੋ ਪਾਰਟਸ ਤਾਂ ਟੁੱਟ ਜਾਣਗੇ ਪਰ ਸਾਡੇ ਲੋਕ ਨਹੀਂ ਟੁੱਟਦੇ, ਨਾ 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 ਨਾ। ਉਹ ਕਹਿੰਦੇ ਜੀ ਅਸੀਂ ਤਾਂ ਫਲਾਨਾ ਸਿੰਘ ਨੂੰ, ਫਲਾਨਾ ਰਾਮ ਤੇ ਫਲਾਨੇ ਨੂੰ ਤੇ ਫਲਾਨੇ ਤੇ ਢਿਮਕੇ ਨੂੰ ਵੋਟ ਪਾਈ ਆ, ਪਹਿਲੀ ਵਾਰੀ ਅਸੀਂ ਉਹਨੂੰ ਹੀ ਪਾਉਣੀ ਆ, ਫੰਡ ਵੀ ਅਸੀਂ ਉਹਨੂੰ ਹੀ ਦੇਣਾ ਚੋਣਾਂ ਦੇ ਵਿੱਚ। ਲੋਕਾਂ ਦੀਆਂ ਆਪਣੀਆਂ ਗਰਜ਼ਾਂ ਨੇ, ਜ਼ੋਨਿੰਗਾਂ ਚੇਂਜ ਕਰਾਉਣਾ, ਆਹ ਕਰਨਾ, ਉਹ ਕਰਨਾ, ਪੁੱਠੇ ਸਿੱਧੇ ਕੰਮ ਕਰਨੇ, ਸਭ ਕੁਛ ਚੱਲਦਾ ਇੱਥੇ, ਸਭ ਕੁਛ ਚੱਲਦਾ। ਕਿਹੜੀ ਚੀਜ਼ ਨਹੀਂ ਚੱਲਦੀ ਦੱਸੋ ਮੈਨੂੰ, ਸਭ ਕੁਛ ਚੱਲਦਾ। ਅਲਟੀਮੇਟਲੀ ਜਦੋਂ ਵੱਡੇ ਵੱਡੇ ਵਕੀਲਾਂ ਦੇ ਬਿੱਲ ਆਉਂਦੇ ਨੇ ਜਾਂ ਟਾਊਨ ਹਾਲ ਮੀਟਿੰਗ ਜਿਹੜੀਆਂ ਹੁੰਦੀਆਂ ਇਹਨਾਂ ਦਾ, ਇਹਨਾਂ ਤੇ ਕਮੇਟੀਆਂ ਕੂਟੀਆਂ ਜਿਹੀਆਂ ਬਣਦੀਆਂ, ਬਾਅਦ ਚ ਕੋਰਟ ਚ ਧੱਕੇ ਖਾਂਦੇ ਫਿਰਦੇ ਆ, ਉਦੋਂ ਨੂੰ 4 ਸਾਲ ਪੂਰੇ ਹੋ ਜਾਂਦੇ ਆ, ਫਿਰ ਇਹ ਕਹਿ ਦਿੰਦੇ ਆ ਵੀ ਅਸੀਂ ਤਾਂ ਬਹੁਤ ਕੁਛ ਕਰ ਦੇਣਾ ਸੀ, ਸਾਨੂੰ ਆਹ ਧਿਰ ਨੇ ਨਹੀਂ ਕਰਨ ਦਿੱਤਾ। ਆ ਬ੍ਰੈਂਪਟਨ ਦਾ ਹਾਲ ਤਾਂ ਜਾਣੀ ਤੁਸੀਂ ਪਿਛਲੇ 20 ਸਾਲ ਤੋਂ ਦੇਖ ਲਓ, ਨਵੀਂ ਕੌਂਸਲ ਆਉਂਦੀ ਆ ਉਹ ਪੁਰਾਣੀ ਨੂੰ ਨਿੰਦੀ ਆ, ਇੱਕ ਟਰਮ ਨਿਕਲ ਜਾਂਦੀ ਆ ਉਹ ਕਹਿੰਦੇ ਪੁਰਾਣਿਆਂ ਦੇ ਅੱਧੇ ਕੁ ਮੈਂਬਰ ਸੀ, ਇਹ ਇਹਨਾਂ ਨੇ ਸਾਨੂੰ ਰੱਸਾ ਬੰਨੀ ਰੱਖਿਆ, ਅਸੀਂ ਕੁਛ ਨਹੀਂ ਕਰ ਸਕੇ, ਹੁਣ ਅਸੀਂ ਗਾਂਹ ਨੂੰ ਕਰਾਂਗੇ। ਉਹ ਗਾਂਹ ਨੂੰ ਕਰਦਿਆਂ ਕਰਦਿਆਂ ਉੱਥੇ ਹੀ ਖੜਾ ਰਹਿੰਦਾ ਸਾਰਾ ਕੁਛ। ਹਾਲਾਤ ਇਹ ਨੇ ਜੀ ਬਈ ਫੈਡਰਲ ਲੈਵਲ ਦੀਆਂ ਮਾੜੀਆਂ ਪਾਲਿਸੀਜ਼, ਪ੍ਰੋਵਿੰਸ਼ੀਅਲ ਲੈਵਲ ਦੀਆਂ ਮਾੜੀਆਂ ਪਾਲਿਸੀਜ਼, ਉਹਨਾਂ ਦਾ ਪ੍ਰਗਟਾ ਜਿਹੜਾ ਆ ਕੇ ਸਿਟੀਜ਼ ਦੇ ਵਿੱਚ ਹੁੰਦਾ। ਹੁਣ ਛੋਟੀ ਜਿਹੀ ਗੱਲ ਕਰ ਲਓ ਤੁਸੀਂ, ਰੈਂਟਲ ਲਾਇਸੈਂਸ ਵਾਲਾ ਮੁੱਦਾ ਕਿੱਥੋਂ ਉੱਠਿਆ? ਰੈਂਟਲ ਲਾਇਸੈਂਸ ਵਾਲਾ ਮੁੱਦਾ ਉੱਠਿਆ, ਉੱਠਣ, ਮੈਂ ਇਹ ਨਹੀਂ ਕਹਿੰਦਾ ਮੁੱਦੇ ਨਹੀਂ ਉੱਠਣਾ ਚਾਹੀਦਾ, ਮੁੱਦੇ ਉੱਠਣੇ ਚਾਹੀਦੇ ਆ, ਕੰਸਰਨਸ ਆਉਣੀਆਂ ਚਾਹੀਦੀਆਂ, ਪਰ ਕੰਸਰਨਸ ਨੂੰ ਲੌਜੀਕਲ ਤਰੀਕੇ ਦੇ ਨਾਲ ਸੋਲਵ ਕਰਨਾ, ਤੇ ਇਸ ਤਰੀਕੇ ਨਾਲ ਸੋਲਵ ਕਰਨਾ ਵੀ ਫਿਊਚਰ ਦੇ ਵਿੱਚ ਕੋਈ ਪ੍ਰੋਬਲਮਸ ਨਾ ਆਉਣ। ਇੱਥੇ ਕੀ ਹੁੰਦਾ, ਉਹ ਜੀ ਸਟੂਡੈਂਟ ਆ ਗਏ, ਜੀ ਸਟੂਡੈਂਟ ਆ ਗਏ, ਵੀ ਸਟੂਡੈਂਟ ਨੂੰ ਕਿਸੇ ਨੇ ਪਾਰਟੀ ਤੇ ਬੁਲਾਇਆ ਸੀ ਇੱਥੇ? ਇੱਥੋਂ ਦੇ ਸਿਸਟਮ ਨੇ ਬੁਲਾਇਆ, ਬਿਲੀਅਨਸ ਆਫ ਡਾਲਰ ਫੀਸ ਲੈ ਕੇ ਆਉਂਦੇ ਨੇ, ਤੇ ਆ ਗਏ ਤਾਂ ਫਿਰ ਕੀ ਹੋ ਗਿਆ, ਫਿਰ ਕੀ ਆਫਤ ਆ ਗਈ, ਤੁਸੀਂ ਉਹ ਬੁਲਾਏ ਨੇ, ਤੇ ਜੇ ਕਿਸੇ ਨੇ ਸਟੂਡੈਂਟਾਂ ਨੂੰ ਰੈਂਟ ਤੇ ਰੱਖ ਲਿਆ ਫਿਰ ਕੀ ਹੋ ਗਿਆ, ਨਹੀਂ ਰੱਖਿਆ ਕਿਸੇ ਨੇ? ਸ਼ਹਿਰ ਦੇ ਵਿੱਚ ਤੁਸੀਂ ਤਸਵੀਰ ਦਾ ਦੂਜਾ ਪਾਸਾ ਵੇਖੋ ਵੀ ਇੰਨੇ ਇਮੀਗ੍ਰੈਂਟ ਆਏ, ਜੇ ਉਹਨਾਂ ਨੂੰ ਰੱਖਣ ਲਈ ਕੋਈ ਤਿਆਰ ਨਾ ਹੁੰਦਾ ਨਾ ਤਾਂ ਜਲੂਸ ਨਿਕਲ ਜਾਂਦਾ ਤੁਹਾਡਾ, ਹੁਣ ਵੀ ਜਲੂਸ ਨਿਕਲਿਆ ਹੋਇਆ। ਤੁਹਾਡੇ ਬੱਸ ਸਟੈਂਡ ਆ ਜਿਹੜੇ ਬਣੇ ਹੋਏ ਨਾ, ਇਹਨਾਂ ਚ ਥਾਂ ਹੀ ਹੈ ਨਹੀਂ ਖੜਨ ਨੂੰ, ਨਹੀਂ ਲੋਕਾਂ ਨੇ ਇੱਥੇ ਸੌਣਾ ਸੀ ਪੈਣਾ ਸੀ ਜਿਹੜੇ ਤਰੀਕੇ ਨਾਲ ਬੁਲਾਏ ਆ ਤੁਸੀਂ। ਤੁਸੀਂ ਸ਼ੁਕਰ ਕਰੋ ਲੋਕਾਂ ਨੇ ਇਹਨਾਂ ਨੂੰ ਥਾਂ ਦਿੱਤੀ, ਇੰਨੇ ਟੈਨੈਂਟਸ ਰੱਖੇ, ਅਲਟੀਮੇਟਲੀ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵੀ ਇਨ੍ਹਾਂ ਨੇ ਫੈਡਰਲ ਤੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਇੰਨੇ ਬੰਦਿਆਂ ਨੂੰ ਬੁਲਾਇਆ ਜਿਨ੍ਹਾਂ ਨੇ ਉਹਦੀਆਂ ਮਾੜੀਆਂ ਪਾਲਿਸੀ ਜਾਂ ਚੰਗੀਆਂ ਪਾਲਿਸੀ ਜਿਨ੍ਹਾਂ ਨੇ ਰਹਿਣ ਦਾ ਬੰਦੋਬਸਤ ਨਹੀਂ ਕੀਤਾ ਇਹ ਤਾਂ ਉਹੀ ਹੈ ਜੀ ਉਸ ਤਰ੍ਹਾਂ ਤੁਸੀਂ ਨਾ ਤੁਸੀਂ ਵਿਆਹ ਰੱਖਿਆ ਹੋਇਆ ਕਿਸੇ ਨੇ ਤੇ ਤੁਸੀਂ ਮਹਿਮਾਨ ਬੁਲਾ ਲਓ 1000 ਤੇ ਤੁਹਾਡੇ ਕੋਲੇ 10 ਬੰਦਿਆਂ ਦੇ ਬੈਠਣ ਨੂੰ ਥਾਂ ਨਾ ਹੋਵੇ ਫਿਰ ਕੀ ਹੋਊਗਾ ਉਹ ਭਾਈ ਜੀ ਆਲੇ ਦੁਆਲੇ ਗੁਆਂਢੀਆਂ ਨੇ ਆਪਦੇ ਬਰਾਂਡੇ ਦੇ ਵਿੱਚ ਬਿਠਾ ਲਿਆ ਉਹਨਾਂ ਨੂੰ ਤੇ ਗੁਆਂਢੀਆਂ ਨੂੰ ਤੁਸੀਂ ਫਿਰ ਗਾਲਾਂ ਤਾਂ ਨਾ ਕੱਢੋ ਹੁਣ ਬ੍ਰੈਂਪਟਨ ਵਾਲਿਆਂ ਨੇ ਜਾਂ ਮਿਸੀਸਾਗਾ ਵਾਲਿਆਂ ਨੇ ਇੰਨੇ ਜਿਹੜੇ ਕਾਲਜਿਸ ਇਹਨਾਂ ਨੇ ਖੋਲੇ ਨੇ ਦੋ ਦੋ ਕਮਰਿਆਂ ਵਾਲੇ ਜਿਨ੍ਹਾਂ ਨੂੰ ਚਾਹੀਦਾ ਸੀ ਵੀ ਐਡਮਿਸ਼ਨਾਂ ਤੁਸੀਂ ਉਸ ਹਿਸਾਬ ਨਾਲ ਦਿਓ ਜਾਂ ਰੈਜੀਡੈਂਸ ਦਾ ਪ੍ਰਬੰਧ ਕਰੋ ਪਹਿਲਾਂ ਉਹਨਾਂ ਦਾ ਬੋਝ ਚੱਲਿਆ ਚਲੋ ਬੇਸਮੈਂਟਸ ਲੀਗਲ ਹੋਣੀਆਂ ਚਾਹੀਦੀਆਂ ਬਿਲਕੁਲ ਠੀਕ ਹੈ ਜੀ ਕਿਸੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਪਰ ਇਹਦਾ ਮਤਲਬ ਇੰਨਾ ਵੀ ਪ੍ਰਚਾਰ ਨਾ ਨਾ ਕਰੋ ਤੁਸੀਂ ਵੀ ਫਲਾਨੀ ਬੇਸਮੈਂਟ ਦੇ ਵਿੱਚ 25 ਬੰਦੇ ਰਹਿੰਦੇ ਨੇ ਮੈਂ ਨਾ ਕੱਲ ਹੀ ਵੀਡੀਓ ਦੇਖ ਰਿਹਾ ਸੀ ਕਿਤੇ ਕੋਈ ਰਿਚਮੰਡ ਹਿੱਲ ਸ਼ਾਇਦ ਨਿਊਯਾਰਕ ਵਾਲੀ ਸਿਟੀ ਪੈਂਦਾ ਹੈ ਮੈਨੂੰ ਪੱਕਾ ਨਹੀਂ ਪਤਾ ਮੈਂ ਐਵੇਂ ਕਹਾਂ ਹਨਾ ਪਰ ਤੁਸੀਂ ਵੀਡੀਓ ਦੇਖ ਸਕਦੇ ਹਾਂ ਜੀ ਰਿਚਮੰਡ ਹਿੱਲ ਖਬਰ ਪੜੋ 50 ਬੰਦੇ ਨਾ ਉਹ ਕਮਰਸ਼ੀਅਲ ਸਟੋਰ ਦੀ ਬੇਸਮੈਂਟ ਚ ਰਹਿੰਦੇ ਆ ਤਾਂ ਸਿਟੀ ਵਾਲਿਆਂ ਨੇ ਆਹ ਰਿਚਮੰਡ ਹਿੱਲ ਨਹੀਂ ਹੈਗਾ ਉਹ ਸਿਟੀ ਵਾਲਿਆਂ ਨੇ ਕੀ ਕੀਤਾ ਸਿਟੀ ਵਾਲਿਆਂ ਨੇ ਐਨਫੋਰਸਮੈਂਟ ਆਫਿਸਰਸ ਨੂੰ ਬੁਲਾ ਕੇ ਉੱਠੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਨੇ ਸ਼ਾਇਦ ਤੁਸੀਂ ਦੇਖ ਹੀ ਲਿਆ ਹੁਣ ਸਿਟੀ ਇੰਸਪੈਕਟਰਸ ਫਾਈਂਡ 80 ਪਲੱਸ ਮਾਈਗਰੈਂਟਸ ਲਿਵਿੰਗ ਇਨ ਦਾ ਬੇਸਮੈਂਟ ਆਫ ਕੁਈਨਜ਼ ਫਰਨੀਚਰ ਸਟੋਰ ਓਨਰ ਸੈਡ ਹੀ ਵਾਜ਼ ਚਾਰਜਿੰਗ ਦੈਮ $300 ਮੰਥਲੀ ਟੂ ਲਿਵ ਦੇਅਰ ਮਤਲਬ ਇਹ ਅਮਰੀਕਾ ਦੀ ਕਹਾਣੀ ਹੈ $300 ਲੈ ਰਿਹਾ ਸੀ ਤੇ 50 ਲੋਕ ਰਹਿ ਰਹੇ ਸੀ ਉਹਨਾਂ ਨੇ ਵੀਡੀਓਜ਼ ਤੇ ਫੋਟੋਆਂ ਖਿੱਚ ਕੇ ਪਾਈਆਂ ਨੇ ਮੇਰਾ ਸਵਾਲ ਆ ਬ੍ਰੈਂਪਟਨ ਦੇ ਮੇਅਰ ਸਾਹਿਬ ਨੂੰ ਸਿੱਧਾ ਬਈ ਜੇ ਤੁਸੀਂ 25 ਬੰਦੇ ਸੱਚੀ ਮੁੱਚੀ ਫੜੇ ਸੀ ਬੇਸਮੈਂਟ ਦੇ ਵਿੱਚੋਂ ਕਿਸੇ ਚੋਂ ਰਹਿੰਦੇ ਹੋਏ ਜਿਹੜਾ ਕਿ ਮੈਨੂੰ ਲੱਗਦਾ ਵੀ ਨਹੀਂ ਰਹਿ ਸਕਦੇ ਤੁਸੀਂ ਬੇਸਮੈਂਟ ਦੀਆਂ ਡਾਇਮੈਂਸ਼ਨਸ ਦੇਖ ਲਓ ਸਾਰਾ ਕੁਝ ਕਰ ਲਓ ਤੁਸੀਂ ਉਹ 25 ਬੰਦਿਆਂ ਨੂੰ ਕੱਢਣ ਦੇ ਲਈ ਕੀ ਸਟੈਪ ਲਿਆ ਜੇ ਤੁਸੀਂ ਸਟੈਪ ਨਹੀਂ ਲਿਆ ਤੇ ਤੁਸੀਂ ਬਹੁਤ ਗਲਤ ਹੋ ਫਿਰ ਹੁਣ ਵੀ 25 ਬੰਦੇ ਜਾ ਸਕਦੇ ਨੇ ਉਹਦੇ ਚ ਮੈਂ 25 ਕੀ ਮੈਂ ਕਹੂੰਗਾ ਜੀ 30-40 ਵੀ ਚੱਲੇ ਜਾਣ ਮੇਅਰ ਸਾਹਿਬ ਕੀ ਕਰਨਗੇ ਜਾਂ ਕਾਉਂਸਲ ਕੀ ਕਰੂਗੀ ਕਿਵੇਂ ਰੋਕ ਲੂਗੀ ਉਧਰੋਂ ਲੈਂਡਲੋਰਡ ਐਂਡ ਟੈਨੈਂਟ ਬੋਰਡ ਕਹਿੰਦਾ ਤੁਸੀਂ ਰੋਕ ਹੀ ਨਹੀਂ ਸਕਦੇ ਜੇ ਕਿਸੇ ਨੇ ਸਬਲੈਟ ਵੀ ਕਰਤਾ ਤੁਸੀਂ ਰੋਕ ਇਹ ਕੰਸਰਨ ਆ ਮੈਂ ਤਾਂ ਬਹੁਤ ਆਦਰ ਸਤਿਕਾਰ ਕਰਦਾ ਬਈ ਜਿਹੜੇ ਰੂਲਸ ਬਣਾਉਂਦੇ ਨੇ ਮੈਂ ਤਾਂ ਕਹਿੰਦਾ ਬਣਨੇ ਚਾਹੀਦੇ ਆ ਮੈਂ ਤਾਂ ਫੋਨ ਉਡੀਕਦਾ ਰਿਹਾ ਫੋਨ ਵੀ ਮੇਰੀ ਵੀ ਕੋਈ ਗੱਲ ਸੁਣ ਲੈ ਇੱਥੇ ਮੇਰਾ ਸਵਾਲ ਆ ਮੇਰੀ ਕੰਸਰਨ ਆ ਵੀ ਜੇ ਕਿਸੇ ਦੇ ਘਰ ਦੇ ਵਿੱਚ 20-25 ਬੰਦੇ ਰਹਿੰਦੇ ਨੇ ਜੇ ਤੁਸੀਂ ਕੱਢ ਹੀ ਨਹੀਂ ਸਕਦੇ ਉਹਨਾਂ ਨੂੰ ਰਿਜ਼ਾਈਨ ਕਰਕੇ ਪਾਸੇ ਹੋ ਜਾਓ ਫਿਰ ਜਿਹੜੇ ਕੱਢਣ ਵਾਲੇ ਆਪੇ ਆ ਜਾਣਗੇ ਤੁਸੀਂ ਐਵੇਂ 1.5-1.5 ਲੱਖ ਦੀਆਂ ਤਨਖਾਹਾਂ ਲੈਂਦੇ ਹੋ ਬੋਝ ਬਣੇ ਹੋਏ ਹੋ ਜੇ ਇੰਨਾ ਇਲੀਗਲ ਹੋ ਰਿਹਾ ਤੁਸੀਂ ਫੋਟੋਆਂ ਪਾਓ ਉਹਦੀਆਂ ਤੁਸੀਂ ਤੁਹਾਡੇ ਐਨਫੋਰਸਮੈਂਟ ਆਫਿਸਰ ਕੀ ਕਰਦੇ ਨੇ ਉਹ ਸੁੱਤੇ ਰਹੇ ਜਿੰਨੀ ਦੇਰ ਤਾਈਂ 25 ਬੰਦੇ ਇਕੱਠੇ ਨਹੀਂ ਹੋ ਗਏ ਅੱਛਾ ਜਦੋਂ ਇਕੱਠੇ ਵੀ ਹੋ ਗਏ ਇਹਨਾਂ ਨੇ ਕੀਤਾ ਕੀ ਤੁਹਾਨੂੰ ਕਿਹੜੀ ਗੱਲ ਦਾ ਡਰ ਮਾਰਦਾ ਵੀ ਤੁਸੀਂ ਉਹ ਬੇਸਮੈਂਟ ਦਾ ਦਿਓ ਲੋਕਾਂ ਨੂੰ ਤੁਸੀਂ ਐਡਰੈਸ ਦਿਓ ਉਹਨਾਂ ਨੂੰ ਮੇਰੇ ਕਹਿਣ ਦਾ ਮਤਲਬ ਇਹ ਸਾਰਾ ਫੇਕ ਪ੍ਰਚਾਰ ਆ ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ ਤੁਹਾਨੂੰ ਆਪਣੀ ਆਜ਼ਾਦੀ ਹੈ ਤੁਸੀਂ ਮਰਜ਼ੀ ਸੋਚ ਸਕਦੇ ਮੇਰਾ ਦਿਮਾਗ ਕਹਿੰਦਾ ਵਾਰ ਵਾਰ ਇਹ ਗੱਲ ਵੀ ਇਹ ਨਹੀਂ ਹੋ ਸਕਦੀ ਜੇ ਹੁੰਦੀ ਤਾਂ ਜਿਵੇਂ ਆਹ 50 ਇਮੀਗ੍ਰੈਂਟ ਆ ਜਿਹੜੇ ਮਾਈਗ੍ਰੈਂਟ ਇਹਨਾਂ ਦੀਆਂ ਫੋਟੋਆਂ ਵੀਡੀਓਜ਼ ਪਾਉਂਦੇ ਤਾਂ ਲਾਜ਼ਮੀ ਤੌਰ ਦੇ ਉੱਤੇ ਜਿਹੜੇ ਐਨਫੋਰਸਮੈਂਟ ਆਫਿਸਰਸ ਨੇ ਉਹ ਫੋਟੋਆਂ ਖਿੱਚਦੇ ਨੇ ਉਹ ਐਡਰੈਸ ਨੋਟ ਕਰਦੇ ਨੇ ਇਹ ਸਿਰਫ ਬ੍ਰੈਂਪਟਨ ਨੂੰ ਬਦਨਾਮ ਕਰ ਰਹੇ ਨੇ ਜੀ ਸਿਰਫ ਮੈਨੂੰ ਨਿੱਜੀ ਕਿਸੇ ਨਾਲ ਕੁਛ ਨਹੀਂ ਆਇਆ ਮੇਰੇ ਨੇ ਉਹ ਮੇਅਰ ਪਹਿਲੇ ਮੇਅਰ ਆ ਮੇਅਰ ਅਗਲੇ ਮੇਅਰ ਵੀ ਆ ਜਾਣ ਮੈਂ ਤਾਂ ਬਹੁਤ ਸਤਿਕਾਰ ਕਰਦਾ ਪਰ ਮੈਂ ਬ੍ਰੈਂਪਟਨ ਸ਼ਹਿਰ ਦਾ ਨਿਵਾਸੀ ਹੋਣ ਕਰਕੇ ਮੈਂ ਸਵਾਲ ਕਰਦਾ ਵਾਰ ਵਾਰ ਬਈ ਜਿੰਨੇ ਰੈਂਟਲ ਲਾਇਸੈਂਸ ਦਾ ਵਿਰੋਧ ਕਰਨ ਵਾਲੇ ਲੋਕ ਸੀ ਉਹ ਸਾਰੇ ਦੇ ਸਾਰੇ ਉਹਨਾਂ ਦੀਆਂ ਲੀਗਲ ਬੇਸਮੈਂਟਸ ਆ ਹੈਰਾਨੀ ਦੀ ਗੱਲ ਮੈਨੂੰ ਵੀ ਇਹ ਗੱਲ ਬਾਅਦ ਚ ਪਤਾ ਲੱਗੀ ਮੈਂ ਪੁੱਛਿਆ ਬਹੁਤ ਲੋਕਾਂ ਨੂੰ ਵੀ ਤੁਸੀਂ ਉਹਨਾਂ ਦੀ ਗੱਲ ਤਾਂ ਸੁਣ ਲਓ ਜੇ ਭਲਾ ਗੱਲ ਹੀ ਨਹੀਂ ਸੁਣਦੇ ਫਿਰ ਤੁਸੀਂ ਫਿਰ ਕਾਹਦੀ ਡੈਮੋਕਰੇਸੀ ਕਾਹਦਾ ਲੋਕਤੰਤਰ ਜੇ ਤੁਸੀਂ ਟਾਊਨ ਹਾਲ ਮੀਟਿੰਗ ਹੀ ਇਮੇਜ ਇਸ ਤਰ੍ਹਾਂ ਦਾ ਦੇ ਦਿੰਦੇ ਹੋ ਭਾਈ ਲੋਕ ਕਾਲ ਕਰ ਰਹੇ ਆ ਆਪਣੇ ਬੰਦਿਆਂ ਦੀਆਂ ਕਾਲ ਇਮੇਜ ਮੈਂ ਤਾਂ ਮੈਨੂੰ ਨਹੀਂ ਪਤਾ ਮੈਂ ਗਲਤ ਹੋ ਸਕਦਾ ਨਾ ਹੀ ਹੋਵੇ ਇਸ ਤਰ੍ਹਾਂ ਹੋ ਸਕਦਾ ਸਾਰਿਆਂ ਦੀਆਂ ਗੱਲਾਂ ਸੁਣੀਆਂ ਹੋਣ ਮੈਨੂੰ ਲੱਗਦਾ ਇਹ ਰੈਂਟਲ ਲਾਇਸੈਂਸ ਆ ਨਾ ਜਿਹੜਾ ਪ੍ਰੋਗਰਾਮ ਜਿਹੜਾ ਹੋਇਆ ਇਹਨੇ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਨਾ ਇਹਨੇ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਨਾ ਪ੍ਰੋਬਲਮ ਬੜੀ ਵੱਡੀ ਹੈ ਜੇ ਪ੍ਰੋਬਲਮ ਵੱਡੀ ਹੈਗੀ ਹੈ ਇਹ ਤੇ ਫਿਰ ਇਹਨੂੰ ਤਰੀਕੇ ਨਾਲ ਸੋਲਵ ਕੀਤਾ ਜਾ ਸਕਦਾ ਇਹਨੂੰ ਉਹਨਾਂ ਲੋਕਾਂ ਤੇ ਨਹੀਂ ਛੱਡਿਆ ਜਾ ਸਕਦਾ ਜਿਹੜੇ ਲੋਕਾਂ ਦੀ ਕਦੇ ਵੀ ਗੱਲ ਨਹੀਂ ਸੁਣਦੇ, ਜਿਹੜੇ ਸਿਟੀ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਕਦੇ ਵੀ ਗੱਲ ਨਹੀਂ ਸੁਣੀ, 20 ਸਾਲਾਂ ਤੋਂ ਗੱਲ ਨਹੀਂ ਸੁਣੀ ਕੋਈ ਵੀ, ਉਹਨਾਂ ਦੀਆਂ ਤਨਖਾਹਾਂ ਚੱਲੀ ਜਾਂਦੀਆਂ, ਉਹਨਾਂ ਨੂੰ ਸੁਣਨ ਦੀ ਕੀ ਲੋੜ ਪਈ ਆ। ਇੱਕ ਇੱਕੋ ਹੀ ਨੁਕਤਾ, ਇੱਕ ਸਵਾਲ ਦਾ ਜਵਾਬ ਜੇ ਮਿਲ ਜੇ ਉਹ ਇਹ ਹੈ ਬਈ ਜਿਹੜੇ ਜਿਹੜਾ ਲੈਂਡਲੋਰਡ ਆ, ਲੈਂਡਲੋਰਡ ਇਹ ਲਾਇਸੈਂਸ ਦੇ ਤਹਿਤ ਸਿਟੀ ਨੂੰ ਅਧਿਕਾਰ ਦੇ ਦਿੰਦਾ ਦੈਟ ਵਿਦ ਔਰ ਵਿਦਆਊਟ ਗਿਵਿੰਗ ਨੋਟਿਸ ਸਿਟੀ ਆਫੀਸ਼ੀਅਲਸ ਇਨਕਲੂਡਿੰਗ ਐਨਫੋਰਸਮੈਂਟ ਆਫੀਸਰਸ ਕੈਨ ਐਂਟਰ ਦਾ ਬਿਲਡਿੰਗ ਐਨੀ ਟਾਈਮ, ਦਿੱਤਾ ਨਾ ਇਹ ਲਿਖਿਆ ਹੋਇਆ। ਉਧਰੋਂ ਲੈਂਡਲੋਰਡ ਐਂਡ ਟੈਨੈਂਟ ਬੋਰਡ ਉਹ ਕਹਿੰਦੇ ਆ ਵਿਦਆਊਟ ਗਿਵਿੰਗ 24 hours ਪ੍ਰਾਇਰ ਨੋਟਿਸ ਲੈਂਡਲੋਰਡ ਔਰ ਐਨੀ ਬੋਡੀ ਕੈਨ ਨਾਟ ਐਂਟਰ ਇਨ ਟੂ ਬਿਲਡਿੰਗ। ਇਹ ਕਿੱਡੀ ਰੋਕਟ ਸਾਇੰਸ ਆ ਦੱਸੋ, ਕੱਲ ਨੂੰ ਕੋਰਟ ਚ ਹਾਰਨਾ ਹੀ ਹਾਰਨਾ, ਕੱਲ ਨੂੰ ਕੀ ਤੁਸੀਂ ਲਾਇਸੈਂਸ ਲੈ ਕੇ ਆਹੋ, ਇੱਕ ਵੀ ਬੰਦਾ ਜਿਹੜਾ ਉਹ ਤੁਹਾਨੂੰ ਚੈਲੰਜ ਕਰਕੇ ਤੁਹਾਡੀਆਂ ਜਿਹੜੀਆਂ ਟਾਊਨ ਹਾਲ ਮੀਟਿੰਗਾਂ ਕੀਤੀਆਂ ਤੇ ਬਿਆਨ ਬੂਨ ਦਿੱਤਿਆ ਤੇ ਜਿੰਨੀ ਕੁ ਤਿਆਰੀ ਕੀਤੀ ਤੇ ਜਿੰਨੀ ਕੁ ਤਨਖਾਹ ਦਿੱਤੀ ਸਾਰੀ ਜ਼ੀਰੋ ਹੋ ਜਾਣੀ, ਖੂਹ ਚ ਪੈ ਜਾਣੀ ਤੁਹਾਡੀ। ਨੁਕਸਾਨ ਕਿਹਦਾ ਹੋਇਆ? ਨੁਕਸਾਨ ਟੈਕਸ ਪੇਅਰਸ ਦਾ, ਜਿਹੜੇ 8-8 ਘੰਟੇ ਦਿਹਾੜੀ ਲਾ ਕੇ ਜੇ ਉਹਨਾਂ ਨੂੰ $12-15 $17 ਮਿਲਦੇ ਆ, ਉਹਦੇ ਵਿੱਚੋਂ $1-2 ਤੁਹਾਨੂੰ ਜਾਂਦੇ ਨੇ, ਘਰਾਂ ਦਾ ਟੈਕਸ ਤੁਹਾਨੂੰ ਜਾਂਦਾ, ਜਿਹਦੇ ਚੋਂ ਤਨਖਾਹਾਂ ਜਾਂਦੀਆਂ ਨੇ। ਐਵੇਂ ਨਹੀਂ ਕਿਹਾ ਜਾਂਦਾ ਵੀ ਲੋਕਤੰਤਰ ਦੇ ਵਿੱਚ ਵੋਟ ਪਾਉਣ ਵਾਲਾ ਜਿਹੜਾ ਬੰਦਾ ਨਾ, ਵੋਟ ਪਾਉਣ ਵਾਲਾ, ਉਹ ਵੋਟ ਪਾਉਣ ਵਾਲਾ ਉਹ ਬਾਕੀ ਸਾਰਿਆਂ ਨੂੰ ਪਾਲਣ ਵਾਲਾ ਵੀ ਆ, ਕਿਉਂਕਿ ਸਣੇ ਪੋਲੀਟੀਸ਼ੀਅਨ ਮਿਊਨਸੀਪਲ ਲੈਵਲ ਫੈਡਰਲ ਲੈਵਲ ਮੁਲਾਜ਼ਮਾਂ ਦੀਆਂ ਤਨਖਾਹਾਂ ਜਿੰਨੀਆਂ ਵੀ ਗਵਰਨਮੈਂਟ ਉਹ ਤਨਖਾਹਾਂ ਉਹਦੇ ਸਿਰ ਤੋਂ ਚੱਲਦੀਆਂ ਨੇ, ਉਹ ਮਾਲਕ ਆ। ਤੁਸੀਂ ਤਾਂ ਪਬਲਿਕ ਸਰਵੈਂਟ ਹੋ, ਨੌਕਰ ਹੋ ਤੁਸੀਂ, ਨੌਕਰ ਕੀ ਤੇ ਨਖਰਾ ਕੀ, ਤੁਸੀਂ ਭਾਈ ਗੱਲ ਸੁਣੋ। ਬਾਕੀ ਇੱਥੇ ਤਾਂ ਜਿਹੜਾ ਇਹ ਮਸਲਾ ਨਾ, ਇਹਦੇ ਚ ਤਾਂ ਉਹਨਾਂ ਦੀ ਗੱਲ ਠੀਕ ਆ ਵੀ ਤੁਸੀਂ ਆਹ ਗੱਲਾਂ ਦੇ ਜਵਾਬ ਤਾਂ ਦੇ ਦਿਓ, ਭੱਜਦੇ ਕਿਉਂ? ਇਹ ਹੁੰਦਾ ਇਸ ਤਰ੍ਹਾਂ ਦੋਸਤੋ, ਆ ਜਿਹੜੇ ਕਾਉਂਸਲਰ ਨੇ ਨਾ ਪਿੰਡ ਦੇ ਵਿੱਚ ਨਾ, ਨੰਬਰਦਾਰ ਜਿੰਨੀ ਬੁੱਕਤ ਨਹੀਂ ਇਹਨਾਂ ਦੀ, ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਨੇ, ਪਰ ਇਹ ਸਮਝਦੇ ਤਾਂ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਇੱਥੋਂ ਨਾ ਅਸੀਂ ਪ੍ਰੈਕਟਿਸ ਕਰਕੇ ਆਪਣੇ ਕੰਨ ਬੰਦ ਕਰਕੇ ਲੋਕਾਂ ਨੂੰ ਗੋਲ ਮੋਲ ਜਵਾਬ ਦੇ ਕੇ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਅਸਲੀ ਪੋਲੀਟੀਸ਼ੀਅਨ ਬਣਨ ਦੀ, ਤਾਂ ਕਿ ਕੱਲ ਨੂੰ ਅਸੀਂ ਫਿਰ MPP ਵੀ ਬਣਨਾ, ਅਸੀਂ MP ਵੀ ਬਣਨਾ। ਇਹ ਤਾਂ ਕਹਿੰਦੇ ਨਰਸਰੀ ਹੈ ਮਿਊਨਸੀਪਲ ਗਵਰਨੈਂਸ, ਤਾਂ ਨਰਸਰੀ ਹੈ ਵੱਡੇ ਪੋਲੀਟੀਸ਼ੀਅਨ ਬਣਨ ਦੀ। ਕੋਈ ਨੀ, ਲੋਕ ਐਡੀ ਛੇਤੀ ਭੁੱਲਦੇ ਨੀ, ਲੋਕਾਂ ਨੂੰ ਯਾਦ ਰਹਿੰਦਾ, ਬਹੁਤਿਆਂ ਨੂੰ ਨਹੀਂ ਰਹਿੰਦਾ, ਥੋੜਿਆਂ ਨੂੰ ਰਹਿੰਦਾ ਹੁੰਦਾ। ਲੋਕ ਵਿਰੋਧੀ ਕਾਰਵਾਈਆਂ ਕਰਨੀਆਂ ਛੱਡ ਦੋ, ਚਲੋ ਕਾਰਵਾਈਆਂ ਤਾਂ ਕਰੋ, ਕਿਉਂਕਿ ਲੋਕਤੰਤਰ ਇਟ ਸੈਲਫ ਲੋਕਤੰਤਰ ਦੇ ਵਿੱਚ ਬਹੁਤ ਫਲਾਸ ਨੇ, ਪਰ ਲੋਕਾਂ ਦੀ ਗੱਲ ਤਾਂ ਸੁਣੋ ਨਾ। ਜਿਹੜਾ ਬੰਦਾ ਲੋਕਾਂ ਦੀ ਗੱਲ ਹੀ ਨਹੀਂ ਸੁਣਦਾ ਨਾ, ਉਹ ਅੱਜ ਨਹੀਂ ਤੇ ਕੱਲ ਨੂੰ ਨੀ ਉਹ ਅੱਗੇ ਨਹੀਂ ਜਾ ਸਕਦਾ ਗਾ। ਇਹ ਵੇੜਾ ਨਾ ਮੈਂ ਤੁਹਾਨੂੰ ਦੱਸ ਦੇਣਾ ਆਉਣ ਵਾਲਾ ਹੀ ਆ, ਵੀ ਅਗਲੀਆਂ ਚੋਣਾਂ ਦੇ ਵਿੱਚ ਜਦੋਂ ਤੁਸੀਂ ਜਾਇਆ ਕਰਨਾ ਨਾ ਕਿਤੇ ਕੈਂਪੇਨ ਕਰਨ, ਡੋਰ ਨੋਕਿੰਗ ਕਰਨ, ਹੁਣ 5-5, 7-7 ਬੰਦਿਆਂ ਦੇ ਜਥੇ ਆ ਜਿਹੜੇ ਨਾ, ਇਹਨਾਂ ਦੇ ਕਿਉਂਕਿ ਪ੍ਰੋਟੈਸਟ ਤਾਂ ਹੋ ਹੀ ਸਕਦਾ ਨਾ ਲੋਕਤੰਤਰ ਚ, ਇਹਨਾਂ ਨੇ ਤੁਹਾਡੇ ਨਾਲ ਨਾਲ ਚੱਲਿਆ ਕਰਨ, ਉਹ ਗਾਣਾ ਹੁੰਦਾ ਨਾ ਬਈ, ਗਾਣਾ ਆਉਂਦਾ ਹੁੰਦਾ ਸੀ ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ, ਹੈ ਨਾ, ਇਹਨਾਂ ਨੇ ਹੁਣ ਨਾ ਸਕੀਮਾਂ ਬਣਾ ਲੈਣੀਆਂ ਮੈਨੂੰ ਲੱਗਦਾ, ਕਿਉਂਕਿ ਹੁਣ ਜਦੋਂ ਤੁਸੀਂ ਲੈਂਡਲੋਰਡ ਨੂੰ ਹੀ ਉਲਟ ਕਰ ਲਓਗੇ, ਮੈਜੋਰਿਟੀ ਆਫ ਦਾ ਲੈਂਡਲੋਰਡ, ਤੇ ਕੱਲ ਨੂੰ ਫਿਰ ਵੋਟਾਂ ਕਿਤੋਂ ਲਓਗੇ? ਆਪਾਂ ਐਂ ਕਰਦੇ ਹਾਂ, ਆਪਾਂ ਛੋਟੀ ਜੀ ਗੱਲਾਂ ਤਾਂ ਬਹੁਤ ਕਰਨੀਆਂ, ਮੇਰੇ ਨਾਲ ਕਾਲਰ ਵੀ ਬਹੁਤ ਨੇ, ਤੇ ਚਲੋ ਪਹਿਲਾਂ ਇੱਕ ਕਾਲ ਲੈ ਲੈਣੇ, ਫਿਰ ਆਪਾਂ ਸਪੋਂਸਰ ਨੂੰ ਲਾਈਨ ਤੇ ਲੈਣਾ। ਨਿਗਾ ਸਵਾਗਤ ਜੀ ਤੁਹਾਡਾ।
ਧੰਨਵਾਦ ਬਰਾੜ ਸਾਹਿਬ। ਦੇਖੋ ਮੈਂ ਅੱਜ ਤੱਕ ਕਦੀ ਕੋਈ ਕਿਰਾਏਦਾਰ ਨਹੀਂ ਰੱਖਿਆ 30 ਸਾਲ ਚ, ਪਰ ਫੇਰ ਵੀ ਮੈਂ ਇਸ ਕਾਨੂੰਨ ਦੇ ਵਿਰੋਧ ਵਿਚ ਆ।
ਵਾਹ,
ਜਿਵੇਂ ਤੁਸੀਂ ਕਿਹਾ ਨਾ ਬੀ ਇਹ ਵਾਕਿਆ ਬੜਾ ਬੇਹੂਦਾ ਕਾਨੂੰਨ ਹੈ, ਇਹਦੇ ਨਾਲ ਮਸਲੇ ਸੁਲਝਣਗੇ ਨਹੀਂ ਸਗੋਂ ਹੋਰ ਉਲਝਣਗੇ। ਦੇਖੋ ਕਿੰਨੇ ਨਖਿੱਧ ਸਣੇ ਮੇਅਰ, ਡਿਪਟੀ, ਫਲਾਨਾ ਧਮਕਾਨਾ ਤੇ ਹੋਰ ਕਿੰਨੇ ਨਖਿੱਧ ਆਪਣੇ ਉੱਥੇ ਬੈਠੇ ਨੇ ਸਿਟੀ ਹਾਲ ਦੇ ਵਿਚ। ਆਮ ਬੰਦੇ ਨੂੰ ਵੀ ਇੰਨੀ ਅਕਲ ਹੈਗੀ ਆ, ਔਰ ਲੋਕਾਂ ਦਾ ਪੈਸਾ ਖਰਾਬ ਕਰਕੇ ਨੀ, ਆਪੋ ਵਿੱਚ ਹੀ ਵੰਡ ਵੁੰਡ ਕੇ ਆਪਣੇ ਆ ਲਾ ਕੇ ਇਨਫੋਰਸਮੈਂਟ ਵਾਲੇ ਰਿਸ਼ਤੇਦਾਰੀਆਂ ਚ ਇੱਦਾਂ ਹੀ ਨੀ, ਇਹ ਲੋਕਾਂ ਦੇ ਪੈਸੇ ਖਰਾਬ ਕਰਨੇ ਤੇ ਟੈਕਸ ਹੋਰ ਵਧਾਉਣਗੇ ਅਗਲੇ ਸਾਲ। ਹੁਣ ਦੇਖੋ 25 ਬੰਦੇ, ਮੈਂ ਤੁਹਾਡੇ ਨਾਲ ਸਹਿਮਤ ਹੈ, ਬਿਲਕੁਲ ਇਹ ਝੂਠ ਪ੍ਰਚਾਰ ਹੈ ਔਰ ਸਾਡੇ ਲੋਕ ਮੰਨੀ ਜਾ ਰਹੇ ਨੇ ਅੱਖਾਂ ਮੀਟ ਕੇ। ਔਰ ਜੇ 25 ਬੰਦੇ ਮੰਨ ਲਿਆ, 25 ਨੂੰ ਵੀ ਛੱਡੋ, 50 ਵੀ ਰਹਿੰਦੇ ਹੋਣਗੇ, ਕਿੰਨੇ ਘਰਾਂ ਚ ਰਹਿੰਦੇ ਹੋਣਗੇ, 20 ਘਰਾਂ ਚ ਰਹਿੰਦੇ ਹੋਣਗੇ, 50 ਘਰਾਂ ਚ ਰਹਿੰਦੇ ਹੋਣਗੇ, ਤੇ ਉਹਨਾਂ ਨੂੰ ਉਹਨਾਂ ਦਾ ਮਸਲਾ ਹੱਲ ਕਰਨ ਇਹ ਤੇ ਬਾਕੀ ਇਹ ਸਾਰੇ ਸ਼ਹਿਰ ਲਈ ਏਡਾ ਵੱਡਾ ਕਾਨੂੰਨ ਹੋਊਗਾ ਬਣਾਉਣ ਦੀ ਕੀ ਲੋੜ ਆ? ਵੀ ਜਿਵੇਂ ਕਿਤੇ ਬ੍ਰੈਂਪਟਨ ਕਰਕੇ ਆਇਆ ਪਿਆ, ਇੱਥੇ ਇੱਥੇ ਲੱਖਾਂ ਘਰ ਆ, ਬ੍ਰੈਂਪਟਨ ਚ ਦੋ ਦੋ ਬੰਦੇ ਰਹਿੰਦੇ ਆ, ਬੇਸਮੈਂਟਾਂ ਵੀ ਬਣੀਆਂ ਖਾਲੀ ਪਈਆਂ, ਲੋਕਾਂ ਨੇ ਆਪਣੇ ਲਈ ਬਣਾਈਆਂ ਆ, ਤੇ ਮਤਲਬ ਇਹਨਾਂ ਤੋਂ ਪਾਸ ਕਰਾਓ, ਪੈਸੇ ਦਿਓ ਤਾਂ ਉਹ ਪਾਸ ਆ, ਕਮਾਲ ਹੋ ਗਈ। ਔਰ ਜੇ ਕਿਤੇ ਅੱਗ ਲੱਗ ਜਾਂਦੀ ਹੈ ਤਾਂ ਇਹਨਾਂ ਨੇ ਇਹ ਮਕਾਨ ਦੇਣਾ ਆਉਣਾ ਆ? ਅੱਗਾਂ ਲੱਗਦੀਆਂ ਹੀ ਆ, ਇਹ ਤਾਂ ਲੱਗਣੀਆਂ ਹੀ ਆ, ਉਹਦੇ ਲਈ ਇੰਸ਼ੋਰੈਂਸ ਹੈ, ਅਖੇ ਘੁੱਗੂ ਨੀ ਲੱਗਾ, ਫਲਾਨਾ ਨੀ ਲੱਗਾ, ਇਹਨਾਂ ਨੇ ਸਿਟੀ ਹਾਲ ਨੇ ਪੈਸੇ ਦੇਣੇ ਆ, ਇਹਨਾਂ ਨੇ ਕੋਲੋਂ ਦੇਣੇ, ਆਪਣੇ ਤਨਖਾਹ ਚੋਂ ਦੇਣੇ ਨੇ, ਇਹਨਾਂ ਨੂੰ ਕਾਹਦਾ ਰੋਸ ਹੈ? ਬੰਦੇ ਤਾਂ ਰੋਜ਼ ਮਰਦੇ ਨੇ ਐਕਸੀਡੈਂਟਾਂ ਚ ਮਰਦੇ ਨੇ, ਜੇ ਕਿੰਨੀਆਂ ਕੱਗਾਂ ਲੱਗਦੀਆਂ ਦੇਖੀਆਂ ਬ੍ਰੈਂਪਟਨ ਦੇ ਵਿੱਚ? ਮੈਂ ਤਾਂ ਦੇਖੀਆਂ ਨੀ ਕਦੀ ਨਾ ਕਦੀ, ਬੇਸਮੈਂਟ ਚ ਜਾਂ ਘਰ ਚ ਅੱਗ ਲੱਗੀ ਜਾਂਦੀ, ਉਹ ਹਰ ਸ਼ਹਿਰ ਚ ਲੱਗਦੀ ਆ, ਇਹਨਾਂ ਨੂੰ ਐਡਾ ਕਾਹਦਾ ਫਿਕਰ ਪਿਆ ਆ?
ਭੁਪਿੰਦਰ ਜੀ ਹੋਲਡ ਕਰਕੇ ਰੱਖਿਓ, ਗੱਲ ਇਹ ਹੈ ਇਹ ਡਾਟਾ ਦਿੰਦੇ ਨੇ, ਕਹਿੰਦੇ ਵੀ ਇੰਨੇ ਸਾਲਾਂ ਚ ਚਾਰ ਬੰਦੇ ਮਰ ਗਏ, ਚਲੋ ਮੰਨ ਲਈ, ਤੁਸੀਂ ਠੀਕ ਹੈ, ਤੁਹਾਡੀ ਗੱਲ ਠੀਕ ਹੈ, ਉਹ ਡਿਸਕਸ਼ਨ ਤਾਂ ਕਰੋ ਨਾ, ਡਿਸਕਸ਼ਨ ਤੋਂ ਕਿਉਂ ਭੱਜਦੇ ਹੋ? ਜਿਹੜੇ ਬੰਦੇ ਸਵਾਲਾਂ ਦੇ ਜਵਾਬ ਮੰਗ, ਡੈਮੋਕਰੇਸੀ, ਚਲੋ ਮੈਂ ਤਾਂ ਇਹ ਗੱਲ ਮੰਨ ਚੁੱਕਿਆ ਵੀ ਬਈ ਤੁਸੀਂ ਚੁਣ ਲਿਆ, ਤੁਹਾਨੂੰ ਲੋਕਾਂ ਨੇ ਕੁਛ ਮਰਜ਼ੀ ਕਰੋ, ਪਰ ਲੋਕਾਂ ਦੀ ਗੱਲ ਸੁਣਨਾ ਤਾਂ ਇਹਨਾਂ ਦਾ ਫਰਜ਼ ਆ ਨਾ।
ਅੱਛਾ, ਜੇਕਰ ਲੋਕ ਗਲਤ ਨੇ ਮੰਨ ਲਿਆ ਤੇ ਇਹ ਕਿੰਨੇ ਗਲਤ ਨੇ? ਇਹ ਲੋਕਾਂ ਦੇ ਸਿਰ ਤੇ ਚੜੇ ਹੋਏ ਨੇ ਤੇ ਇਹ ਲੋਕਾਂ ਦੀ ਗੱਲ ਹੀ ਨੀ ਸੁਣਦੇ। ਪਹਿਲਾਂ ਤਾਂ ਗਲਤ ਇਹ ਨੇ, ਜਦੋਂ ਗਲਤ ਬੰਦੇ ਬੈਠੇ ਹੋਣ ਸਿਟੀ ਹਾਲ ਦੇ ਵਿਚ ਤੇ ਲੋਕ ਗਲਤ ਹੋਣ, ਉਹਨਾਂ ਕੀ ਫਰਕ ਪੈ ਜਾਂਦਾ ਹੈ ਜੀ?
ਭੁਪਿੰਦਰ ਜੀ ਆਪਾਂ ਇਹ ਤਾਂ ਮੰਨਦੇ ਹਾਂ ਨਾ, ਸੋਰੀ ਟੂ ਇੰਟਰਡ, ਮੋਰ ਔਰ ਲੈਸ ਵੀ ਕੈਨੇਡਾ ਅਮਰੀਕਾ ਇੱਕੋ ਹੀ ਚੀਜ਼ ਆ, ਨਾਰਥ ਅਮਰੀਕਾ ਸਾਰਾ। ਉਹਨਾਂ ਨੇ 50 ਜਿਹੜੇ ਕਮਰਸ਼ੀਅਲ ਸਟੋਰ ਦੀ ਬੇਸਮੈਂਟ ਚ ਨਾ, ਉਹਨਾਂ ਨੇ ਵੀਡੀਓ ਫੋਟੋ ਸ਼ਾਇਦ ਤੁਸੀਂ ਵੇਖ ਲਈ ਹੋਣੀ ਹੈ ਨਾ, ਹਨਾ, ਉਹਨਾਂ ਨੇ ਪਾਤੀ ਤੇ ਇਹਨਾਂ ਨੂੰ ਕੀ ਪ੍ਰੋਬਲਮ ਆ? ਜੇ ਨਹੀਂ ਪਾਉਂਦੇ ਤਾਂ ਝੂਠੇ ਆ,
ਬਿਲਕੁਲ ਝੂਠੇ ਆ, ਹੈ ਹੀ ਝੂਠੇ ਆ, ਤੇ ਬੰਦੇ ਜਾਂਦੇ ਝੂਠੇ, ਉੱਥੇ ਸੱਚਾ ਇਹਨਾਂ ਚ ਕਿਹੜਾ ਇੱਕ ਵੀ ਹੈ ਨੀ। ਔਰ ਚਾਰ ਬੰਦੇ ਮਰ ਗਏ, ਚਲੋ ਅੱਠ ਵੀ ਮਰ ਗਏ, ਇਹਨਾਂ ਦੇ ਢਿੱਡ ਚ ਕੀ ਸੋਲ ਹੁੰਦਾ? ਇਹਨਾਂ ਦਾ ਇਹ ਕੋਈ ਅਫਸੋਸ ਕਰਨ ਆਏ ਜਿਹਨਾਂ ਨੇ ਕੋਲੋਂ ਪੈਸੇ ਦਿੱਤੇ? ਬੰਦੇ ਤਾਂ ਰੋਜ਼ ਮਰਦੇ ਆ, ਮਰਦੇ
ਠੰਡ ਚ ਮਰ ਗਏ, ਮੈਂਟਲ ਹੈਲਥ ਦੀ ਐਡੀ ਵੱਡੀ ਇਸ਼ੂ ਹੈਗੀ ਆ ਜੀ ਉਹ।
ਹਾਂਜੀ, ਨਹੀਂ ਨਹੀਂ ਬਰਾੜ ਸਾਹਿਬ, ਉਹ ਤੰਬੂ ਲਾ ਕੇ ਕਈ ਸੈਕੜੇ ਬੈਠੇ ਆ ਤੇ ਉਹਨਾਂ ਦਾ ਕੀ ਹੱਲ ਕਰ ਲੈਣ? ਉਹਨਾਂ ਨੂੰ ਕਰਨ, ਬੇਸਮੈਂਟ ਚ ਰਹਿੰਦੇ ਆ, ਉਹ ਸਾਰਾ ਕੁਛ ਕਰਦੇ ਆ, ਅੰਦਰ ਆ, ਬੰਦ ਆ, ਇਹਨਾਂ ਦੀ ਕੀ ਢਿੱਡ ਪੀੜ ਹੁੰਦੀ ਆ? ਤੇ ਮਤਲਬ ਉਹ ਜਿਹੜੇ ਬਾਹਰ ਤੰਬੂ ਲਾ ਕੇ ਬੈਠੇ, ਉਹ ਤਾਂ ਝੁੱਗੀਆਂ ਝੋਪੜੀਆਂ ਵਾਲੇ ਵਾਂਗੂ, ਗੱਡੀਆਂ ਵਾਲੇ ਵਾਂਗੂ, ਉਹਨਾਂ ਦਾ ਹੱਲ ਪਹਿਲਾਂ ਕਰਨਾ ਚਾਹੀਦਾ ਨਾ ਇਹਨਾਂ ਨੂੰ। ਔਰ ਉਹ ਬੰਦੇ ਉੱਪਰੋਂ ਥੋੜੋ ਡਿੱਗੇ, ਇਹਨਾਂ ਨੇ ਮੰਗਾਏ ਆ ਤਾਂ ਆਏ ਆ, ਉਹ ਲੋਕਾਂ ਨੇ ਸਮਝਿਆ ਤੁਹਾਡੀ ਗੱਲ, ਸਹਿਮਤ ਆ ਮੈਂ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਐਡਾ ਵੱਡਾ ਇਨਫਲਕਸ ਜਿਹੜਾ ਹੈਗਾ ਸਟੂਡੈਂਟਸ ਦਾ ਹੋਇਆ, ਤੁਸੀਂ ਸ਼ੁਕਰ ਕਰੋ ਵੀ ਇਹਨਾਂ ਨੇ। ਅੱਛਾ, ਇਹਦੇ ਚੋਂ ਖੱਟਿਆ ਕੀ ਨੇ? ਦੋ ਦੋ ਕਮਰੇ ਵਾਲੇ ਜਿਹੜੇ ਕਾਲਜ ਸੀ ਜਿਨ੍ਹਾਂ ਦੇ ਉਹਨਾਂ ਨੇ ਖੱਟੇ, ਸਾਹਮਣੇ ਹੀ ਖੱਟੀ ਜਾਂਦੇ ਨੇ ਉਹ ਜਿਹੜਾ ਟਾਊਨ ਆ ਸਾਡਾ, ਟਾਊਨ ਕਹਿ ਲਓ, ਸਿਟੀ ਦਾ ਆਫਿਸ ਆ ਨਾ ਜਿਹੜਾ ਬ੍ਰੈਂਪਟਨ ਸਿਟੀ ਦਾ, ਸਾਹਮਣੇ ਹੀ ਉਹ ਦੋ ਕਮਰੇ ਵਾਲੀ ਅਲਗੋਮਾ ਯੂਨੀਵਰਸਿਟੀ ਹੈ। ਅੱਛਾ, ਉੱਥੇ ਸ਼ਰੇਆਮ ਬੱਚਿਆਂ ਦੀ, ਮਤਲਬ ਉਹਨਾਂ ਨੇ ਪ੍ਰੋਟੈਸਟ ਹੋਇਆ ਤੁਹਾਡੇ ਸਾਹਮਣੇ ਹੀ ਆ, 90% ਬਾਕੀ ਸਾਰੇ ਸਬਜੈਕਟ, ਇੱਕ ਸਬਜੈਕਟ ਦੇ ਵਿੱਚੋਂ ਫੇਲ ਕੀਤਾ, ਇੱਕ ਵਾਰੀ ਫੇਲ ਕੀਤਾ, ਦੂਜੀ ਵਾਰੀ ਫੇਰ ਬੱਚਿਆਂ ਨੂੰ ਫੇਲ ਕੀਤਾ, 100 ਬੱਚਿਆਂ ਨੂੰ। ਅੱਛਾ, ਆਪਾਂ ਮੰਨ ਲੈਂਦੇ ਹਾਂ ਵੀ ਉਹ ਫੇਲ ਸੀ, ਫੇਲ ਕਰਤਾ, ਠੀਕ ਹੈ, ਫੇਲ ਸੀ ਮੰਨ ਲੈਂਦੇ ਹਾਂ ਭਾਈ, ਜੇ ਫੇਲ ਸੀ ਫਿਰ ਤੁਸੀਂ ਪਾਸ ਕਿਉਂ ਕੀਤੇ ਉਹਨਾਂ ਦੇ ਵਿੱਚੋਂ? ਦੋ ਦਿਨ ਪ੍ਰੋਟੈਸਟ ਤੋਂ ਬਾਅਦ ਕਿਉਂ ਫਿਰ ਕਿਹੜੇ ਕਾਨੂੰਨ ਬਦਲ ਗਏ? ਅਗੇਨ ਫਿਰ ਰੱਬ ਜੀ ਨੇ ਆ ਕੇ ਤੁਹਾਡੇ ਕੰਨ ਚ ਫੂਕ ਮਾਰਤੀ, ਫਿਰ ਕਿਵੇਂ ਪਾਸ ਕੀ ਕਰਤੇ? ਤੁਸੀਂ ਉਹਨਾਂ ਦੇ ਜਵਾਬ ਨਹੀਂ ਦਿੱਤੇ। ਉਹਨਾਂ ਬੱਚਿਆਂ ਨੇ ਇਹ ਗੱਲ ਕਹੀ ਸੀ ਵੀ ਜੇ ਅਸੀਂ ਫੇਲ ਹਾਂ ਕੋਈ ਗੱਲ ਨਹੀਂ, ਅਸੀਂ ਮੰਨਦੇ ਹਾਂ ਅਸੀਂ ਫੇਲ ਹਾਂ, ਸਾਨੂੰ ਸਾਡੇ ਪੇਪਰ ਦਿਖਾਓ। ਕਿਹੜੀ ਦੁਨੀਆਂ ਦੀ ਯੂਨੀਵਰਸਿਟੀ ਆ ਪਛੜੇ ਤੋਂ ਪਛੜੇ ਦੇਸ਼ਾਂ ਦੇ ਵਿੱਚ ਵੀ ਉਹਦੇ ਵਿੱਚ ਵੀ ਰੀਵੈਲਿਊਏਸ਼ਨ ਦਾ ਰਾਈਟ ਹੁੰਦਾ, ਰੀਵੈਲਿਊਏਸ਼ਨ, ਦੁਬਾਰਾ ਇਵੈਲਿਊਏਟ ਕਰੋ। ਉਹ ਕਹਿੰਦੇ ਸਾਨੂੰ ਪੇਪਰ ਦਿਖਾ ਦਿਓ, ਗਲਤੀਆਂ ਦੱਸ ਦਿਓ, ਬਸ ਲੁੱਟ ਦੇ ਕੇਂਦਰ ਬਣਾਏ ਹੋਏ ਨੇ ਜੀ। ਅੱਛਾ, ਹੁਣ ਫੈਡਰਲ ਗਵਰਨਮੈਂਟ ਵੀ ਹੁਣ ਸੁੱਤੇ ਪਏ ਜਾ ਕੇ ਨੇ, ਉਹ ਕਹਿੰਦੇ ਨਾ ਅਸੀਂ ਜਿਹੜੇ ਕਾਲਜ ਵਾਲੇ ਆਏ ਕਰਦੇ ਅਸੀਂ ਕੁਛ ਕਰਾਂਗੇ, ਉਹ 5-7 ਸਾਲ ਹੋ ਗਏ ਚੱਲਦੇ ਨੂੰ, ਹੁਣ ਤੁਸੀਂ ਕੁਛ ਕਰੋਗੇ, ਉਹ ਵੀ ਆਰਾਮ ਨਾਲ ਸੁੱਤੇ ਰਹੇ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਦੋਸਤੋ।
HK Tire Center to cars and trucks se brand new ya old tires le sakde ho.
BF Quadrage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600, 647-295-4600. HK Tire Center.
Hey mama, ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕ ਚ ਗੋਰਮੇਟ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95.
Order online at mamaspizza.com.
Garnishment, power of sale notice, bank valo paise di mang, unhe hi sanu call karo. Phir to anu koi nahi kar sakega tang. Karza maaf karao. 100% mansik shanti pao. Collection callon to chutkara. Bina vyaj nikkiyan nikkiyan kishtan. Call karo Canada Consumer Credit Assistance 416-502-3100. Karze to pareshan, asi karange kam asan.
416-502-3100.
911, what's your emergency?
911,
do you want police, fire or ambulance?
I need police.
Okay, you have the police. Where's the emergency?
Actually, the thing is I have to pee. I'm stuck in traffic and these guys are not moving.
Sorry, I don't think this is an emergency. 911 is for emergencies only.
It is an emergency for me. I need to pee, man.
Ram Chandia, Ajayya, Kai Hor, Ajeebo Gareeb, 911 calls the kahani. Punjabi drama, CID. Punjabi Arts Association, the Peshkash, CID. Atwas Taramarch, Sham 4 baje. Lester B. Pearson Theatre Vikhe. Tikta te vali re jaankari le call karo, Bajinder Lelana, 416-677-1555.
Aura Kitchens wale jede hege ne sade ajj de program nu sponsor karde ne Aura Kitchens bahut sohniya kitchens banaunde ne vaise ta kitchen banon wale bahut ne par high end kitchen banon wale bahut thode ne te Aura Kitchens wale unna de vichon ik ne bahut sohniya kitchens banaunde ne je tusi custom built ghar banaya kitchen vi usse level di chahidi hai 905-673-2872 da number aa 905-673-2872 ਜਦੋਂ ਵੀ ਘਰ ਦੀ ਰੈਨੋਵੇਸ਼ਨ ਕਰਾਉਣ ਲੱਗੇ ਹੋ ਤੇ ਕਿਚਨ ਸੋਹਣੀ ਬਣਾਉਣੀ ਆ ਤੁਸੀਂ ਇਹਨਾਂ ਨੂੰ ਯਾਦ ਕਰ ਲਿਓ 905-673-2872 ਦਾ ਨੰਬਰ ਆ ਕੋਈ ਪ੍ਰਾਪਰਟੀ ਲਈ ਆ ਖਰੀਦੀ ਆ ਵੇਚੀ ਆ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਆ ਘਰ ਆ ਕੌਂਡੋ ਆ ਤੇ ਤੁਸੀਂ ਫਿਰ ਆਸਰਾ ਲੋਇਰਸ ਵਾਲ ਨਾਲ ਤਾਲਮੇਲ ਕਰਿਓ ਸਿਰਫ ਰੀਅਲ ਅਸਟੇਟ ਕਲੋਜ਼ਿੰਗਸ ਦਾ ਕੰਮ ਹੀ ਕਰਦੇ ਨੇ ਇਹ ਕਲੋਜ਼ਿੰਗ ਵਾਲੇ ਦਿਨ ਕਈ ਵਾਰੀ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਖਾਸ ਕਰਕੇ ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਜ਼ ਨੇ ਨਾ ਇਹਦੇ ਚ ਕਾਫੀ ਸਾਰੀਆਂ ਸਰਚਸ ਕਰਨੀਆਂ ਹੁੰਦੀਆਂ ਨੇ ਤੇ ਕਾਫੀ ਟਾਈਮ ਪਹਿਲਾਂ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਹਮੇਸ਼ਾ ਤੁਹਾਡੇ ਹਿੱਤਾਂ ਦੀ ਗੱਲ ਕਰਦੇ ਨੇ ਜੀ ਤੇ ਕਲੋਜ਼ਿੰਗ ਵਾਲੇ ਦਿਨ ਬੜੀ ਸਮੂਥ ਕਲੋਜ਼ਿੰਗ ਹੋ ਜਾਂਦੀ ਹੈ 905-456-2020 ਇਹਨਾਂ ਦਾ ਨੰਬਰ ਆ 905-456-2020 ਹੈਗਾ ਜੀ ਇਹਨਾਂ ਦਾ ਨੰਬਰ ਤੇ ਦੋਸਤੋ ਅੱਜ ਵੀਰਵਾਰ ਦਾ ਦਿਨ ਆ ਤੇ ਵੀਰਵਾਰ ਵਾਲੇ ਦਿਨ ਰਾਜਪਾਲ ਬਰਾੜ ਸਾਡੇ ਨਾਲ ਕੁਝ ਮਿੰਟ ਗੱਲਾਂ ਕਰਦੇ ਹੁੰਦੇ ਨੇ ਤੁਸੀਂ REST ਕਰਵਾਉਣੀਆਂ RRSP ਕਰਵਾਉਣੀਆਂ ਮਤਲਬ ਰਿਟਾਇਰਮੈਂਟ ਪਲਾਨਸ ਨੇ ਜਿਹੜੀਆਂ ਉਹ ਲੈਣੀਆਂ ਨੇ ਤੁਸੀਂ ਫੰਡਸ ਕਿਤੇ ਇਹੋ ਜਿਹੀ ਜਗ੍ਹਾ ਇਨਵੈਸਟ ਕਰਨੇ ਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ ਤੇ ਬਰਾੜ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ 416-917-1456 ਆ ਬਸ ਲਾਈਨ ਦੇ ਉੱਤੇ ਉਹ ਹਾਜ਼ਰ ਹੋਣ ਵਾਲੇ ਹੀ ਨੇ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਗਏ ਨੇ ਲਾਈਨ ਤੇ ਬਰਾੜ ਸਾਹਿਬ ਨਿੱਕਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ ਹਾਂਜੀ ਤੁਸੀਂ ਆਉਂਦੇ ਹੋ ਬਰਾੜ ਸਾਹਿਬ ਸ਼ਾਇਦ ਮੇਰਾ ਖਿਆਲ ਕੋਈ ਲਾਈਨ ਦੇ ਵਿੱਚ ਗੜਬੜ ਚੱਲ ਰਹੀ ਹੈ ਬਰਾੜ ਜੀ ਤੁਸੀਂ ਆਉਂਦਾ ਯਾਰ ਨਹੀਂ ਜੀ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈ ਹਾਂਜੀ ਬਰਾੜ ਸਾਹਿਬ ਤੁਸੀਂ ਲਾਈਨ ਤੇ ਹੋ
ਜੀ ਜੀ ਬਿਲਕੁਲ ਜੀ ਹਾਂਜੀ
ਸੋਰੀ ਉਹ ਇਧਰੋਂ ਕੋਈ ਸਾਥੋਂ ਫਰਕ ਰਹਿ ਗਿਆ ਸੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਜੀ
ਬਿਲਕੁਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਸੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ
ਸਤਿ ਸ੍ਰੀ ਅਕਾਲ ਜੀ ਅੱਜ ਕਿਹੜੇ ਮਸਲੇ ਬਾਰੇ ਜਾਣਕਾਰੀ ਦੇਣੀ ਚਾਹੁੰਦੇ ਹੋ ਇੰਸ਼ੋਰੈਂਸ ਤੇ ਸੰਬੰਧਿਤ ਜਾਂ ਇਨਵੈਸਟਮੈਂਟਸ ਜਾਂ ਕਿਸੇ ਹੋਰ ਮਸਲੇ ਤੇ
ਬਿਲਕੁਲ ਬਰਾੜ ਸਾਹਿਬ ਅੱਜ ਦੇਖੋ ਜਿਹੜੀ RRSP ਦੀ ਡੈਡਲਾਈਨ ਆ ਜੀ ਅੱਜ 29th ਸਾਡੇ ਕੋਲ ਕੋਈ ਤਕਰੀਬਨ ਮਿਡ ਨਾਈਟ ਤੱਕ ਟਾਈਮ ਹੁੰਦਾ ਜੀ ਤੁਹਾਡੀ ਇਲੈਕਟ੍ਰੋਨਿਕ ਐਪਲੀਕੇਸ਼ਨ ਪ੍ਰੋਸੈਸ ਹੋ ਸਕਦੀ ਆ ਦੈਟ ਟੇਕਸ ਓਨਲੀ 10-15 ਮਿੰਟਸ ਆਫ ਯੋਰ ਟਾਈਮ ਤੇ ਜੇ ਤੁਹਾਡੇ ਕੋਲੇ ਮੰਨ ਲਓ ਵੀ ਪੈਸੇ ਹੁਣ ਅਵੇਲੇਬਲ ਨਹੀਂ ਗਏ ਲੋਨ ਵੀ ਅਵੇਲੇਬਲ ਹੈ ਤੇ ਜਿਹੜੀ ਅੰਟਾਰੀਓ ਹੈ ਜੀ ਉਹ ਤਕਰੀਬਨ ਜਿਹੜੀ ਮੈਂ ਜਿਵੇਂ ਤੁਸੀਂ ਦੱਸਿਆ ਵੀ ਜੇ $240,000 ਤੋਂ ਤੁਹਾਡੀ ਨੈੱਟ ਇਨਕਮ ਜਾਂਦੀ ਹੈ ਤਾਂ ਤਕਰੀਬਨ 53.53 ਜਿਹੜਾ ਹੈਗਾ ਆਲਮੋਸਟ 54% ਟੈਕਸ ਬਰੈਕਟ ਚ ਆ ਜਾਂਦਾ ਜੀ ਕਲਾਇੰਟ ਤੇ ਉਹਦੇ ਨਾਲ ਕੀ ਆ ਕਿ ਜਿੰਨੀ ਇਨਕਮ ਤੁਸੀਂ ਕਮਾਈ ਆ ਅੱਧ ਤੁਹਾਡਾ ਜਾਣਾ ਟੈਕਸ ਦੇ ਵਿੱਚ ਤੇ ਸਿੱਧਾ ਜਿਹਾ ਹਿਸਾਬ ਆ ਵੀ ਜੇ ਤੁਸੀਂ 10,000 ਦੀ RRSP ਲੈਂਦੇ ਆ ਤਾਂ ਤਕਰੀਬਨ ਤੁਹਾਨੂੰ $5,300 ਤੋਂ ਉੱਪਰ ਜਿਹੜਾ ਰੀਫੰਡ ਆ ਜਾਂਦਾ ਜੀ ਤੇ ਜੇ ਤੁਸੀਂ ਲੋਨ ਵੀ ਲੈਂਦੇ ਆ ਅੱਜ ਜੇ ਤੁਹਾਨੂੰ ਪ੍ਰਾਈਮ ਪਲੱਸ 1% ਤੇ ਮਿਲ ਜਾਂਦਾ ਜੇ ਤੁਸੀਂ 6-7% ਉਹਦੇ ਤੇ ਪੇ ਵੀ ਕਰਦੇ ਆ ਤਾਂ ਤਕਰੀਬਨ ਜੇ ਤੁਹਾਡਾ ਲੈਟਸ 53% ਤੁਸੀਂ ਸੇਵ ਕਰਦੇ ਤਾਂ ਫਿਰ ਵੀ ਤੁਹਾਨੂੰ 40% ਦੀ ਤਕਰੀਬਨ ਬਚਤ ਹੈਗੀ ਆ ਜੀ। ਪਲੱਸ ਉਹ ਇੱਕ ਸਿੰਪਲ ਪ੍ਰੋਸੈਸ ਆ ਵੀ ਤੁਸੀਂ ਆਪਦੇ ਚੈਕਿੰਗ ਅਕਾਊਂਟ ਦੇ ਵਿੱਚੋਂ ਮੂਵ ਕਰਕੇ ਆਪਦੀ ਆਰ ਐਸ ਪੀ ਦੇ ਵਿੱਚ ਪੈਸਾ ਪਾ ਦੇਣਾ ਹੁੰਦਾ, ਜਿਹਦੇ ਨਾਲ ਕਿ ਤੁਹਾਨੂੰ ਤਕਰੀਬਨ $5,300 ਦਾ ਫਾਇਦਾ ਹੋ ਜਾਣਾ। ਉਹਦੇ ਨਾਲ ਤੁਸੀਂ ਆਪਦਾ ਲੋਨ ਲਾ ਦਿਓ, ਕੋਈ ਤੁਹਾਡੀ ਮੋਰਗੇਜ ਆ ਉਹਨੂੰ ਤੁਸੀਂ ਲਾ ਸਕਦੇ। ਆਮ ਤੌਰ ਤੇ ਇਹ ਡਿਲੇਮਾ ਹੁੰਦਾ ਜੀ ਵੀ ਕੀ ਅਸੀਂ ਆਪਦਾ ਡੈਟ ਪੇ ਕਰੀਏ, ਮੋਰਗੇਜ ਪੇ ਕਰੀਏ ਜਾਂ ਆਰ ਐਸ ਪੀ ਦੇ ਵਿੱਚ ਪਾਈਏ, ਤਾਂ ਇਸ ਵਕਤ ਜਿਹੜਾ ਹੈਗਾ ਉਹ ਦੋਨੋਂ ਹੀ ਤੁਹਾਨੂੰ ਜਿਹੜਾ ਹੈਗਾ ਬੈਸਟ ਆਫ ਦਾ ਬੋਥ ਵਰਲਡ ਮਿਲਦਾ ਜੀ। ਕਿ ਜੇ ਤੁਸੀਂ ਹਾਈ ਟੈਕਸ ਬ੍ਰੈਕਟ ਚ ਤੁਸੀਂ ਆਪਦੀ ਆਰ ਐਸ ਪੀ ਕੰਟਰੀਬਿਊਸ਼ਨ ਕਰੋ, ਉਹਦੇ ਚੋਂ ਰੀਫੰਡ ਲਓ ਤੇ ਆਪਦਾ ਜਿਹੜਾ ਹੈਗਾ ਡਾਟਾ ਉਹ ਪੇ ਕਰੋ, ਤੇ ਪਲੱਸ ਇਹ ਜਿਹੜਾ $10,000 ਕਿਤੇ ਜਾਂਦਾ ਤਾਂ ਹੈ ਨੀ ਜੀ, ਉਹ ਸਾਡਾ ਇੱਕ ਤਰ੍ਹਾਂ ਦਾ ਚੈਕਿੰਗ ਅਕਾਊਂਟ ਦੇ ਵਿੱਚੋਂ ਜਿੱਥੇ ਕੋਈ ਤੁਹਾਨੂੰ ਕੋਈ ਵਿਆਜ ਹੀ ਨੀ ਦੇਣਾ ਬੈਂਕ ਨੇ, ਬਲਕਿ ਤੁਹਾਡੇ ਤੋਂ $14-15-20 ਮਹੀਨੇ ਦੇ ਚਾਰਜ ਕਰਦੇ ਆ। ਪਲੱਸ ਜੇ ਤੁਸੀਂ ਕੋਈ ਡਰਾਫਟ ਬਣਾਉਂਦੇ ਆ ਹੋਰ, ਉਹ ਤੁਹਾਡੀਆਂ ਫੀਸਾਂ ਅਲੱਗ ਆ ਉਹਦੇ ਤੇ ਇਹ ਤੁਹਾਡੀ ਇੱਕ ਤਰ੍ਹਾਂ ਦੀ ਰਿਟਾਇਰਮੈਂਟ ਪਲੈਨਿੰਗ ਹੋ ਜਾਣੀ ਆ। ਤੇ ਰਾਈਟ ਵੇ $5,300 ਦਾ ਤੁਹਾਨੂੰ ਬਚਤ ਹੈ, ਤੇ ਓਵਰ ਦਾ ਈਅਰ ਜੇ ਤੁਹਾਨੂੰ 6-7% ਉਹਦੇ ਤੇ ਗਰੋਥ ਆ ਜਾਂਦੀ ਹੈ ਤਾਂ ਤਕਰੀਬਨ 6-7 ਜਿਹੜਾ ਹੈਗਾ ਉਹਦੇ ਤੇ ਤੁਸੀਂ $16-1700 ਹੋਰ ਸੇਵ ਕਰ ਲੈਂਦੇ ਆ। ਸੋ ਤਕਰੀਬਨ ਕਰ ਕਰਾ ਕੇ ਤੁਹਾਨੂੰ 60% ਤੋਂ ਉੱਪਰ ਤੁਹਾਡੀ ਗਰੋਥ ਆ ਗਈ ਰਾਈਟ ਤੇ ਤੁਹਾਨੂੰ। ਤੇ ਪਲੱਸ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਆ, $35,000 ਤੱਕ ਅਕਿਊਮੂਲੇਟ ਜੇ ਉਹਦੇ ਚ ਅਮਾਊਂਟ ਹੁੰਦਾ ਰਹਿੰਦਾ ਤੁਹਾਡਾ, $35,000 ਤੁਸੀਂ ਤੇ $35,000 ਤੁਹਾਡਾ ਸਪਾਊਸ ਵਿਦਡਰਾ ਕਰ ਸਕਦਾ ਜੀ ਡਾਊਨ ਪੇਮੈਂਟ ਵਾਸਤੇ। ਜੇ ਤੁਸੀਂ ਅੱਜ ਕੱਲ ਜਿਹੜੇ ਸਾਰੇ ਇਮੀਗ੍ਰੈਂਟਸ ਨੇ ਆਉਂਦੇ ਨੇ ਉਹ ਯੰਗ ਨੇ, ਆਪਦਾ ਕੋਈ ਕੈਰੀਅਰ ਅਪਗ੍ਰੇਡ ਕਰਨਾ, ਤੁਸੀਂ ਹਰ ਸਾਲ ਉਹਦੇ ਚੋਂ $10,000 ਕਢਾ ਸਕਦੇ ਆ, ਅਗਲੇ ਸਾਲ ਫੇਰ 10 ਕਢਾ ਸਕਦੇ। ਸੋ $20,000 ਤੁਸੀਂ ਆਪਦੀ ਪੜ੍ਹਾਈ ਵਾਸਤੇ ਵੀ ਯੂਜ਼ ਕਰ ਸਕਦੇ ਆ, ਤੇ ਉਹ ਅਕਿਊਮੂਲੇਟ ਹੁੰਦਾ ਹੁੰਦਾ ਜੀ ਇੱਕ ਤਰ੍ਹਾਂ ਦਾ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਬਣ ਜਾਂਦੀ ਆ। ਤੇ ਫਿਰ ਇਹ ਵੀ ਇੱਕ ਮਿਥ ਹੁੰਦਾ ਜੀ ਵੀ ਜੇ ਮੰਨ ਲਓ ਅਸੀਂ ਹਾਈ ਟੈਕਸ ਬ੍ਰੈਕਟ ਚ ਆ ਜੀ, ਬਾਅਦ ਦੇ ਵਿੱਚ ਅਸੀਂ ਫੇਰ ਕਢਾਉਂਦੇ ਆ ਉਹਦੇ ਫੇਰ ਟੈਕਸ ਪੇ ਕਰਨਾ ਪੈਂਦਾ। ਸੋ ਇਹ ਆਮ ਇੱਕ ਤਰ੍ਹਾਂ ਦਾ ਜਿਹੜਾ ਆਮ ਇਨਸਾਨ ਨੂੰ ਮਿਥ ਹੁੰਦਾ ਜੀ ਵੀ ਉਹਦਾ ਫਾਇਦਾ ਕੀ ਹੋਇਆ। ਫਾਇਦਾ ਬਰਾੜ ਸਾਹਿਬ ਉਹਦਾ ਇਹ ਹੈ ਕਿ ਇਹ ਇੱਕ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਆ ਕਿ ਅਗਰ ਤੁਸੀਂ ਅੱਜ ਮੰਨ ਲਓ ਹਾਈ ਟੈਕਸ ਬ੍ਰੈਕਟ ਚ ਤੁਹਾਡਾ ਸਪਾਊਸ ਘੱਟ ਟੈਕਸ ਬ੍ਰੈਕਟ ਜਾਂ ਉਹਨਾਂ ਦੀ ਥੋੜੀ ਇਨਕਮ ਆ ਜਾਂ ਉਹ ਕੰਮ ਨਹੀਂ ਕਰਦੇ ਤਾਂ ਤੁਸੀਂ ਸਪਾਊਸਲ ਆਰ ਐਸ ਪੀ ਲੈ ਸਕਦੇ ਆ, ਟੈਕਸ ਦੀ ਬਚਤ ਤੁਹਾਨੂੰ ਹੋਊ $5,300 ਤੁਹਾਨੂੰ ਵਾਪਸ ਹੋਊਗਾ, ਤੇ ਅਕਾਊਂਟ ਉਹਨਾਂ ਦਾ ਖੁੱਲਿਆ ਜਾਏਗਾ ਤੇ ਜੇ ਉਹ ਕੰਮ ਹੀ ਨਹੀਂ ਕਰਦੇ ਤਾਂ 2 ਸਾਲ ਬਾਅਦ ਉਹਨੂੰ ਪੈਸਾ ਕਢਾ ਲਓ, ਤੁਹਾਨੂੰ ਕੋਈ ਟੈਕਸ ਤੁਸੀਂ ਉਹਦੇ ਤੇ ਕੋਈ ਟੈਕਸ ਨਹੀਂ ਪੇ ਕਰਨਾ ਜੀ। ਤਾਂ ਇਹ ਇੱਕ ਟੈਕਸ ਪਲੈਨਿੰਗ ਹੋਗੀ, ਫਾਈਨੈਂਸ਼ੀਅਲ ਪਲੈਨਿੰਗ ਹੋਗੀ। ਤੇ ਇੱਦਾਂ ਹੀ ਤੁਸੀਂ ਰਿਟਾਇਰਮੈਂਟ ਦੇ ਵਿੱਚ ਜੇ ਤੁਸੀਂ ਹੁਣ ਉਦੋਂ ਕੰਮ ਨਹੀਂ ਕਰਨਾ ਗਾ, ਅੱਜ ਤੁਸੀਂ ਕੰਮ ਕਰ ਰਹੇ ਹੋ, ਅੱਜ ਤੁਸੀਂ ਜ਼ਿਆਦਾ ਟੈਕਸ ਸੇਵ ਕਰ ਰਹੇ ਹੋ ਜਦੋਂ ਤੁਸੀਂ ਕੰਟਰੀਬਿਊਟ ਕਰਦੇ ਹੋ, ਜਦੋਂ ਤੁਸੀਂ ਆਰ ਐਸ ਪੀ ਦੇ ਵਿੱਚੋਂ ਪੈਸਾ ਕਢਾਉਣਾ ਉਸ ਵੇਲੇ ਤੁਸੀਂ ਘੱਟ ਜਿਹੜਾ ਹੈਗਾ ਟੈਕਸ ਪੇ ਕੀਤਾ, ਤੁਸੀਂ ਟੈਕਸ ਵੀ ਬਚਾ ਲਿਆ, ਪਲੱਸ ਤੁਹਾਡੀ ਟੈਕਸ ਫਰੀ ਗਰੋਥ ਹੋ ਗਈ ਆ, ਤੇ ਪਲੱਸ ਇਹ ਜਿਹੜੇ ਸਾਰੇ ਮੈਂ ਬੈਨੀਫਿਟਸ ਦਿੱਤੇ ਆ ਉਹਦੇ ਨਾਲ ਕੀ ਆ ਕਿ ਜੇ ਤੁਹਾਡੇ ਫੈਮਿਲੀ ਯੰਗ ਆ, ਬੱਚੇ ਛੋਟੇ ਆ, ਤੁਸੀਂ ਆਰ ਐਸ ਪੀ ਨਾਲ ਆਪਦੀ ਟੈਕਸੇਬਲ ਇਨਕਮ ਘਟਾ ਲੈਂਦੇ ਆ, ਤਾਂ ਉਹਦੇ ਨਾਲ ਤੁਹਾਡੇ ਚਾਈਲਡ ਟੈਕਸ ਬੈਨੀਫਿਟ ਵੀ ਵੱਧ ਜਾਂਦਾ ਜੀ। ਜੇ ਤੁਹਾਡਾ ਤਕਰੀਬਨ $100 ਵੀ ਤਿੰਨ ਬੱਚੇ ਆ, $100 ਤੁਹਾਡਾ ਵੱਧ ਗਿਆ, $300 ਦਾ ਤੁਹਾਨੂੰ ਉਹ ਫਾਇਦਾ ਹੋ ਗਿਆ। ਉਹ ਫਰਦਰ ਹੈਗੀ ਆ ਪਲੈਨਿੰਗ ਵੀ ਤੁਸੀਂ ਅੱਗੇ ਉਸ ਪੈਸੇ ਨੂੰ ਪ੍ਰੋਪਰਲੀ ਯੂਟੀਲਾਈਜ਼ ਕਿਵੇਂ ਕਰਦੇ ਆ। ਸੋ ਕਹਿਣ ਤੋਂ ਭਾਵ ਬਰਾੜ ਸਾਹਿਬ, ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਤੁਸੀਂ ਬੈਠੋ, ਕਿਉਂਕਿ ਅਨਪ੍ਰੈਜੀਡੈਂਟਡ ਟਾਈਮ ਆਉਂਦੇ ਰਹਿੰਦੇ ਨੇ ਜਿੱਥੇ ਇਨਫਲੇਸ਼ਨ ਹੋ ਗਈ, ਇੰਟਰਸਟ ਰੇਟ ਵੱਧ ਗਿਆ, ਕੋਵਿਡ ਆ ਗਿਆ ਜਾਂ ਕੋਈ ਹੋਰ ਨੈਚੁਰਲ ਕਲੈਮਿਟੀਜ਼ ਹੋ ਗਈ। ਜੇ ਤੁਹਾਡੇ ਕੋਲੇ ਕੋਈ ਐਮਰਜੈਂਸੀ ਫੰਡ ਨਹੀਂ ਕ੍ਰੀਏਟ ਕੀਤਾ ਹੋਇਆ, ਜੇ ਤੁਹਾਨੂੰ ਕੋਈ ਦੱਸਣ ਵਾਲਾ ਨਹੀਂ, ਤਾਂ ਇਹ ਬਹੁਤ ਲੋਕ ਜਿਹੜੇ ਇੱਥੇ ਵਲਨਰੇਬਲ ਨੇ, ਜਿਹੜੇ ਤੁਹਾਨੂੰ ਕੋਈ ਸਲਾਹ ਮਸ਼ਵਰਾ ਹੀ ਨਹੀਂ ਮਿਲਦਾ ਗਾ। ਜੇ ਤੁਹਾਨੂੰ ਕੋਈ ਸਲਾਹ ਮਸ਼ਵਰਾ ਦੇਣ ਵਾਲਾ ਹੋਵੇ, ਫ੍ਰੀ ਚ ਤੁਹਾਨੂੰ ਸਲਾਹ ਮਸ਼ਵਰਾ ਮਿਲਦਾ ਹੋਵੇ, ਤੁਹਾਡੇ ਕੋਲੇ ਅੱਜ 4 ਪੈਸੇ ਪਏ ਆ, ਉਹ ਸੇਵਿੰਗ ਤਾਂ ਤੁਸੀਂ ਕੀਤੀ ਹੋਈ ਆ ਪਰ ਇਨਵੈਸਟ ਨਹੀਂ ਕੀਤਾ, ਇਨਵੈਸਟ ਕਰਕੇ ਤੁਹਾਡੇ ਪੈਰਲਲ ਤੁਹਾਡੇ ਵਾਂਗੂ ਹੀ ਤੁਹਾਡਾ ਪੈਸਾ ਤੁਹਾਨੂੰ ਕੁਛ ਕਮਾ ਕੇ ਦਿੰਦਾ। ਸੋ ਇਹ ਇੱਕ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਤੇ ਜਿਹੜੀ ਤੁਹਾਡੀ ਇੰਸ਼ੋਰੈਂਸ ਪਲੈਨਿੰਗ ਦੇ ਨਾਲ ਹੋ ਸਕਦਾ, ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਤੁਹਾਡਾ ਜਿਹੜਾ ਆਉਣ ਵਾਲਾ ਫਾਈਨੈਂਸ਼ੀਅਲ ਭਵਿੱਖ ਆ ਜਿਹੜਾ ਉਹ ਉਜਵਲ ਹੋ ਸਕੇ। ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ 416-917-1456 ਤੇ, 416-917-1456 ਤੇ ਤੁਸੀਂ ਮੈਨੂੰ ਰਾਜਪਾਲ ਬਾੜ ਨੂੰ ਸੰਪਰਕ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਬਾੜ ਸਾਹਿਬ,
ਮਿਹਰਬਾਨੀ ਜੀ। ਲਓ ਦੋਸਤੋ, ਆਪਾਂ ਰਿਕਾਰਡਡ ਬ੍ਰੇਕ ਤੋਂ ਬਾਅਦ ਫੇਰ ਵਾਪਸ ਆਉਂਦੇ ਹਾਂ ਜੀ।
ਪੀਜ਼ਾ ਡੀਪੋ ਦਾ ਪੀਜ਼ਾ, ਪੀਜ਼ਾ ਡੀਪੋ ਦਾ ਪੀਜ਼ਾ। ਪਿੱਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼। ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪਿੱਜ਼ਾ ਡਿਪੂ ਦਾ ਪਿੱਜ਼ਾ, ਪਿੱਜ਼ਾ ਪਿੱਜ਼ਾ।
ਪਿੱਜ਼ਾ ਡਿਪੂ, ਕਾਲ 310-9711।
That's 310-9711।
ਪਿੱਜ਼ਾ ਡਿਪੂ ਦਾ ਪਿੱਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ, 410-841-4178-4168। ਸਰਵ ਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਗੱਲ ਅਸਲ ਦੇ ਵਿੱਚ ਇਹ ਹੈ ਜੀ, ਬਈ ਇਹ ਮਸਲਾ ਨਹੀਂ ਹੈ, ਬਹੁਤ ਲੋਕ ਸਮਝਦੇ ਵੀ ਪਤਾ ਨਹੀਂ ਇਹ ਰੌਲਾ ਤਾਂ ਪੈ ਰਿਹਾ ਵੀ ਜਿਨ੍ਹਾਂ ਦੀਆਂ ਇਲੀਗਲ ਬੇਸਮੈਂਟਸ ਨੇ ਨਾ, ਵੀ ਉਹ ਪੈਸੇ ਬਚਾ ਰਹੇ ਨੇ ਤੇ ਵੀ ਬੇਸਮੈਂਟਸ ਲੀਗਲ ਨਾ ਹੋਣ। ਨਾ ਦੋਸਤੋ ਨਾ, ਇਹ ਤਾਂ ਮਸਲਾ ਹੀ ਹੈ ਨਹੀਂ। ਜਿਹੜਾ ਚੋਰ ਆ ਉਹ ਕਿਉਂ ਬੋਲੂਗਾ ਦੱਸੋ, ਉਹ ਤਾਂ ਬੋਲਦੇ ਹੀ ਨਹੀਂ, ਜਿਨ੍ਹਾਂ ਦੀ ਇਲੀਗਲ ਆ ਉਹ ਤਾਂ ਚੁੱਪ ਨੇ। ਸਮੱਸਿਆ ਇੱਥੇ ਇਹ ਹੈ ਬਈ ਇਹ ਸਾਰਾ ਕੁਝ ਜਿਹੜੇ ਜਿਨ੍ਹਾਂ ਨੂੰ ਅਵੇਅਰਨੈਸ ਆ, ਜਿਨ੍ਹਾਂ ਨੂੰ ਪਤਾ ਹੈ, ਜਿਨ੍ਹਾਂ ਦੀਆਂ ਲੀਗਲ ਬੇਸਮੈਂਟਸ ਨੇ। ਅੱਛਾ, ਦੂਸਰੀ ਗੱਲ ਮੈਂ ਇਹ ਵੀ ਕਲੀਅਰ ਕਰ ਦਿੰਦਾ, ਐਵੇਂ ਕੱਲ ਨੂੰ ਭੁਲੇਖਾ ਚ ਨਾ ਰਹੋ। ਮੈਂ ਪਰਸਨਲੀ ਜੇ ਕਹਾਂ ਮੇਰੇ ਕੋਲ ਕੋਈ ਕੋਈ ਬੇਸਮੈਂਟ ਵਾਲਾ ਜਾਂ ਮੈਂ ਬੇਸਮੈਂਟ ਆਪਣੀ ਰੈਂਟ ਤੇ ਨਹੀਂ ਦਿੱਤੀ ਹੋਈ। ਕੱਲ ਨੂੰ ਮਗਰੋਂ ਤੁਹਾਨੂੰ ਪਤਾ ਸਾਡੇ ਲੋਕਾਂ ਦਾ ਇੱਥੇ ਮੈਨੂੰ ਗਰੇਵਾਲ ਸਾਹਿਬ ਨੇ ਮੌਰਗੇਜ ਬ੍ਰੋਕਰ ਕਹਿੰਦੇ ਜੀ ਇਹ ਪੋਲੀਟਿਕਸ ਦੇ ਪੰਜਾਬ ਤੋਂ ਸਿੱਖ ਕੇ ਆਉਂਦੇ ਆ। ਕਈ ਵਾਰੀ ਫਿਰ ਆਪਣੇ ਬੰਦੇ ਇਹ ਵੀ ਕਹਿਣ ਲੱਗ ਜਾਂਦੇ ਯਾਰ ਇਹ ਤਾਂ ਰੌਲਾ ਪਾਉਂਦੇ ਰੇਡੀਓ ਵਾਲੇ, ਇਹਨਾਂ ਨੂੰ ਕੋਈ ਪ੍ਰੋਬਲਮ ਹੋਊਗੀ। ਨਾ 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 ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਬੇਸਮੈਂਟ ਹਾਊਸ ਦੀਆਂ ਰੈਂਟ ਨਹੀਂ ਕੀਤੀਆਂ ਹੋਈਆਂ, ਨਾਲੇ ਕੀਤੀਆਂ ਵੀ ਹੋਣੀਆਂ ਸਪੋਜ਼ ਪਹਿਲੀ ਗੱਲ ਤਾਂ ਹੈ ਨਹੀਂ, ਲੀਗਲ ਤਰੀਕੇ ਨਾਲ ਕੀਤੀ ਬੋਲਣਾ ਫਰਜ਼ ਬਣਦਾ। ਅਸੀਂ ਬਰੈਂਪਟਨ ਦੇ ਸਿਟੀ ਦਾ ਨਾ, ਬਰੈਂਪਟਨ ਸਿਟੀ ਦੇ ਵਿੱਚ ਕੀ ਹੋ ਰਿਹਾ ਜਾਂ ਈਵਨ ਦੁਨੀਆਂ ਭਰ ਚ ਕੀ ਹੋ ਰਿਹਾ, ਜਿਉਂਦੇ ਜਾਗਦਾ ਬੰਦਾ ਜਿਹੜਾ ਉਹ ਜ਼ਬਾਨ ਬੋਲਣ ਵਾਸਤੇ ਲੱਗੀ ਆ, ਦਿਮਾਗ ਸੋਚਣ ਵਾਸਤੇ ਲੱਗਿਆ ਤੇ ਆਪਣੇ ਵਿਚਾਰਾਂ ਦਾ ਪ੍ਰਗਟਾ ਕਰਨਾ। ਇਹੀ ਅਸੀਂ ਰੇਡੀਓ ਤੇ ਲੋਕਾਂ ਦੀਆਂ ਗੱਲਾਂ ਸੁਣਨੀਆਂ, ਆਪਣੀਆਂ ਸੁਣਾਉਣੀਆਂ। ਜੇ ਤੁਹਾਡੇ ਕੋਈ ਰਿਜੈਂਟਮੈਂਟ ਹੈਗੀ ਕਿਸੇ ਇਸ਼ੂ ਪ੍ਰਤੀ, ਆਮ ਬੰਦਾ ਜਿਹੜਾ ਉਹ ਆਪਣੀਆਂ ਕੰਸਰਨਸ ਨੂੰ ਵੋਇਸ ਨਹੀਂ ਦੇ ਸਕਦਾ, ਸ਼ਬਦ ਨਹੀਂ ਦੇ ਸਕਦਾ ਆਪਣੇ ਫਿਕਰਾਂ ਨੂੰ, ਤਾਂ ਸਾਡਾ ਇਹੀ ਕੰਮ ਆ। ਅੱਛਾ ਦੂਸਰੀ ਗੱਲ, ਸਾਡਾ ਇਹ ਵੀ ਕੰਮ ਆ ਵੀ ਪੋਲੀਟੀਸ਼ੀਅਨਸ ਕੀ ਕਹਿੰਦੇ ਨੇ ਉਹਨਾਂ ਦੀ ਗੱਲਾਂ ਤੁਹਾਡੇ ਤੱਕ ਪਹੁੰਚਾਉਣੀਆਂ, ਇਹੀ ਕੰਮ ਅਸੀਂ ਕਰ ਰਹੇ ਹਾਂ, ਹੈਨਾ। ਮਸਲਾ ਇਹ ਨਹੀਂ ਹੈ, ਠੀਕ ਹੈ ਜੇ ਤੁਸੀਂ ਜਾਨਾਂ ਦੇ ਪ੍ਰਤੀ ਪ੍ਰਵਾਹ ਕਰਦੇ ਹੋ ਨਾ, ਇਲੀਗਲ ਬੇਸਮੈਂਟਸ ਦੇ ਵਿੱਚ ਹੋਈਆਂ, ਮੈਂ ਤੁਹਾਨੂੰ ਸਵਾਲ ਕਰਦਾ ਕਿ ਤੁਸੀਂ ਘਰ ਚੈੱਕ ਕੀਤੇ ਆ ਜਿਹੜੇ ਮੇਨ ਲੈਵਲ ਨੇ ਜਾਂ ਸੈਕਿੰਡ ਲੈਵਲ ਤੇ, ਉੱਥੇ ਵੀ ਫਾਇਰ ਅਲਾਰਮ ਨਹੀਂ ਲੱਗੇ ਹੋਏ, ਤੁਸੀਂ ਫਿਰ ਕੀ ਕਰਦੇ ਹੋ? ਕੀਤਾ ਕੁਛ ਤੁਸੀਂ? ਨਹੀਂ ਕਰਦੇ। ਇਸ ਕਰਕੇ ਤਾਂ ਬਹਾਨਾ ਹੈ ਵੀ ਚਾਰ ਬੰਦੇ ਆ ਜਿਹੜੇ ਮਰ ਗਏ, ਗਲਤ ਮਤਲਬ ਇਹ ਠੀਕ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ ਬਈ ਸਾਰੇ ਸੇਫਟੀ ਫੀਚਰਸ ਇਨਕਲੂਡਿੰਗ ਫਾਇਰ ਅਲਾਰਮ ਹੋਣੇ ਚਾਹੀਦੇ, ਪਰ ਉਹ ਉੱਪਰ ਵਾਲੇ ਵੀ ਚੈੱਕ ਕਰੋ ਜਿਹੜੇ ਉਹ ਸੈਕਿੰਡ ਲੈਵਲ ਤੇ ਜਾਂ ਫਸਟ ਲੈਵਲ ਦੇ ਉੱਤੇ ਆ। ਇਹ ਫਾਲਤੂ ਦੀਆਂ ਗੱਲਾਂ ਨਾ ਜਿਹੜੀਆਂ, ਇਹ ਸਿਰਫ ਇੱਕ ਕਾਲਰ ਹੋਰ ਨੇ, ਸਾਡੇ ਕੋਲ ਸਮਾਂ ਘੱਟ ਹੈ ਜੀ। ਹਾਂਜੀ ਅਨਿਕਾ, ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ, ਪਹਿਲਾਂ ਤਾਂ ਮਿਹਰਬਾਨੀ ਤੁਹਾਡਾ, ਤੁਸੀਂ ਬਹੁਤ ਵਧੀਆ ਮਸਲੇ ਲੈ ਕੇ ਆਉਣੇ ਤੇ ਸਭ ਤੋਂ ਜ਼ਰੂਰੀ ਹੈ ਜਿਹੜੀ ਗੱਲਬਾਤ ਕਰ ਰਹੇ ਤੁਸੀਂ।
ਥੈਂਕ ਯੂ ਜੀ, ਸਮਾਂ ਥੋੜਾ ਜੀ।
ਹਾਂਜੀ ਮੇਰੀ ਬੇਸਮੈਂਟ ਹੈ ਜੀ, ਮੇਰੀ ਰੈਂਟ ਤੇ ਮੈਂ ਲੀਗਲ ਬਣਾਈ ਜੀ, 60,000 ਪਹਿਲਾਂ ਤਾਂ ਮੇਰਾ ਬਣਾਉਣ ਤੇ ਲੱਗਾ ਜੀ ਉਹਨੂੰ।
ਹਾਂਜੀ
ਪਹਿਲਾਂ ਮੈਂ ਬਣਾਇਆ, ਮੈਂ 3,000 ਉਹ ਦਿੱਤਾ, ਮੈਂ ਸਿਟੀ ਤੋਂ $1,500 ਪਹਿਲਾਂ ਪਾਸ ਕਰਾਉਣ ਦਿੱਤਾ, ਹੁਣ ਉਹ ਕਹਿੰਦੇ ਫੇਰ ਮੈਪ ਬਣਾ ਕੇ ਦਿਓ, ਹਰ ਇਲੈਕਟ੍ਰੀਸਿਟੀ ਜੋ ਵੀ ਸਾਰਾ ਕੁਝ ਮੈਂ ਲੀਗਲ ਪਾਸ ਕਰਕੇ ਉਹਨਾਂ ਨੂੰ ਦਿੱਤਾ, ਹੁਣ ਦੁਬਾਰਾ ਫੇਰ ਉਹ ਫੀਸ ਦੇਵਾਂ, ਕਿੰਨਾ ਔਖਾ ਲੱਗਦਾ ਜੀ।
ਬਿਲਕੁਲ ਬਿਲਕੁਲ ਠੀਕ ਹੈ,
ਮੈਨੂੰ ਇਹ ਸਮਝ ਨਹੀਂ ਲੱਗ ਰਹੀ ਵੀ ਉਹ ਕਿਹੜੀ ਗੱਲ ਲੈ ਕੇ ਆ ਰਿਹਾ ਵੀ ਉਹਨਾਂ ਨੂੰ ਫੜੋ ਜਿਨ੍ਹਾਂ ਨੇ ਲੀਗਲ ਇਲੀਗਲ ਬਣੀ ਆ ਜਾਂ ਜਿੱਥੇ ਰਹਿੰਦੇ ਉਹਨਾਂ ਨੂੰ ਤੁਸੀਂ ਚੱਕ ਲੋ, ਚੱਕ ਕੇ ਉਹਨਾਂ ਨੂੰ ਜੁਰਮਾਨਾ ਕਰ ਦਿਓ, ਦੂਜੇ ਬੰਦਿਆਂ ਨੂੰ ਕਾਹਦਾ ਤੰਗ ਕਰਦੇ, ਸਮਝ ਹੀ ਨਹੀਂ ਆਉਂਦੀ ਸਿਟੀ ਵਾਲਿਆਂ ਦਾ ਕਿੱਦੇ।
ਧੰਨਵਾਦ ਜੀ, ਧੰਨਵਾਦ, ਬਿਲਕੁਲ ਤੁਸੀਂ ਠੀਕ ਕਿਹਾ, ਲੀਗਲ ਬੇਸਮੈਂਟ। ਹਾਂਜੀ ਹਾਂਜੀ ਹਾਂਜੀ, ਮਿਹਰਬਾਨੀ, ਧੰਨਵਾਦ ਜੀ, ਸਮਾਂ ਸਾਡੇ ਕੋਲ ਸਮਾਪਤ ਹੁੰਦਾ, ਬਾਕੀ ਗੱਲਾਂ ਹੁਣ ਆਪਾਂ ਕੱਲ ਨੂੰ ਕਰਾਂਗੇ, ਇਸੇ ਇਸ਼ੂ ਤੇ ਗੱਲਾਂ ਕਰਾਂਗੇ ਆਪਾਂ। ਹੋਰ ਸਵਾਲ ਹੀ ਆਇਆ ਜਿਹੜਾ ਵੀਰ ਜੀ ਨੇ ਕੀਤਾ ਵੀ ਤੰਗ ਹੀ ਉਹ ਹੋ ਰਹੇ ਨੇ, ਵੈਸੇ ਦੁਨੀਆਂ ਦਾ ਰੂਲ ਹੀ ਆ ਜੀ, ਜਿਹੜਾ ਸ਼ਰੀਫ ਬੰਦਾ ਜਿਹੜਾ ਕਾਨੂੰਨ ਮੰਨਦਾ ਨਾ ਉਹੋ ਹੀ ਤੰਗ ਹੁੰਦਾ, ਜਿਹੜਾ ਨਹੀਂ ਮੰਨਦਾ ਤਾਂ ਟਿੱਚ ਸਮਝਦੇ ਆ ਤੇ ਵੋਟਾਂ ਵੀ ਫਿਰ ਉਹੋ ਹੀ ਪਾਉਂਦੇ ਆ ਇਹਨਾਂ ਨੂੰ, ਉਹ ਜਿਹੜੇ ਇਹਨਾਂ ਦੇ ਚੇਲੇ ਬਣੇ ਹੋਏ ਨਾ ਉਹੋ ਹੀ ਆ ਬਸ। ਵੈਸੇ ਪੋਲੀਟੀਸ਼ੀਅਨਸ ਜਿਹੜੇ ਹੈਗੇ ਨਾ, ਤੁਸੀਂ ਇਹਨਾਂ ਦੇ ਅੱਗੇ ਪਿੱਛੇ ਨੇੜ ਵਾਲੇ ਨੇੜੇ ਤੇੜੇ ਵਾਲੇ ਜਿਹੜੇ ਬਾਲੇ ਮੂਹਰੇ ਹੁੰਦੇ ਨੇ ਦੇਖ ਲਿਓ, ਬਸ ਜਿਹੇ ਜੇ ਉਹ ਹੁਣ ਕੇ ਵਜਾ ਲੀਡਰ ਹੋਊਗਾ। ਖੈਰ ਜੀ, ਧੰਨਵਾਦ ਸਮਾਂ ਦੇਣ ਲਈ ਤੁਹਾਡਾ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
मुनफरिद लवाजमात के साथ बनाइए अफ्तार का हर पकवान खास, यही नहीं रियल कैनेडियन सुपर स्टोर पर कम कीमत में पाएं सभी कुछ। रियल कैनेडियन सुपर स्टोर की जानिब से आप सबको रमजान मुबारक।
सर्दियों और बर्फबारी के मौके पर जरूरी हदायत, बर्फबारी में सड़क पर पार्किंग गैर कानूनी है, अपनी गाड़ी सड़क से हटा दें ताकि स्नो फ्लोर बर्फ हटा सकें, वरना गैर कानूनी पार्किंग पर टिकट दिया जाएगा, फाइन होगा और गाड़ी को जब्त कर लिया जाएगा। सुबह 11 बजे तक अपने साइड वॉक से बर्फ हटा दें। अपने इलाके में बर्फ हटाने के औकात के लिए 311 ऐप पर ट्रैक करें। शदीद बर्फबारी की सूरत में ये तमाम काम 48 घंटे में अंजाम पाएगा। अगर बर्फ हटाने से मुतालिक मसला है तो 24 आवर्स इंतजार करने के बाद रिपोर्ट करें brampton.ca/snow।
सिटी ऑफ ब्रैम्पटन आपको पड़ोसी ग्रुप में शामिल होने का मौका फराहम कर रहा है ताकि आप पड़ोसी एसोसिएशन का एक कार आमद हिस्सा बन सकें। ये नया प्रोग्राम आपको बहुत से फायदों तक पहुंचने में मदद देगा और नए मंसूबों से मुतारिफ कराने के साथ साथ आप $1,500 की नेचर नेबरहुड ग्रांट भी हासिल कर सकते हैं। मजीद मालूमात के लिए विजिट कीजिए brampton.ca/communitysafety।
ये
यह फार्मेसी पर किया गया एक असेसमेंट है। आप अपने नए फैमिली डॉक्टर के साथ कंफर्टेबल महसूस करें। ये 2018 से अब तक 80,000 से ज्यादा नर्सों और 10,000 डॉक्टर्स की गई भर्ती है। यह केयर है जब और जहां आपको जरूरत हो। ontario.ca/yourhealth पर आपकी सेहत के लिए हमारी सहूलियात के मुतालिक तमाम तफसीलात मौजूद हैं।
Tired of paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC.